ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਗੁਰ ਪੁਰ ਕਰਤਾਰ ਬਿਰਾਜੇ ਜਿਨ ਕੇ ਨਾਮ ਜਪੇ ਅਗ ਭਾਜੇ ਸਤਿਗੁਰ ਪੁਰ ਕਰਤਾਰ ਬਿਰਾਜੇ
ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਗਰੀਬਨ ਵਾਰਡ ਸੱਚੇ ਪਾਤਸ਼ਾਹ ਸਤਿਗੁਰੂ ਤੇਗ ਬਹਾਦਰ ਸਿਮਰੀਆ ਘਰ ਨੌ ਨਿਧਾਵੈ ਧਾਏ ਸਭ ਥਾਈ ਹੋਏ ਸਹਾਏ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਦਰਸ਼ਨ ਦੀਦਾਰ ਕਰਨ ਦਾ, ਹਜ਼ੂਰ ਦੇ ਪਾਵਨ ਚਰਨਾਂ ਵਿਖੇ ਹਾਜ਼ਰੀਆਂ ਭਰਨ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਆਪ ਸੰਗਤਾਂ ਜੁਗੋ ਜੁਗ ਅਟਲ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਜੁੜ ਕਰਕੇ ਰਾਗੀ ਸਿੰਘਾਂ ਦੀ ਰਸਨਾ ਤੋਂ ਗੁਰੂ ਕੀ ਬਾਣੀ ਦਾ ਅਮੋਲਕ ਰਸ ਭਿੰਨਾ ਕੀਰਤਨ ਸਰਵਣ ਕਰ ਰਹੇ ਸੀ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਦਇਆ ਕਰੋ ਕਸ਼ਮੇਹਰੋ ਪਾਵਹੁ ਡੁੱਬਦੇ ਪੱਥਰ ਤਾਰੇ। ਹੇ ਸੱਚੇ ਪਾਤਸ਼ਾਹ, ਜਿਵੇਂ ਸਾਗਰ ਨੀਰ ਨਾਲ ਭਰਿਆ ਹੁੰਦਾ ਹੈ, ਪਾਣੀ ਦੇ ਨਾਲ ਭਰਿਆ ਹੁੰਦਾ ਹੈ, ਔਰ ਉਸ ਵਿਚ ਪਾਣੀ ਕਿਤਨਾ ਕਹਿ ਕੋਈ ਗਿਣਤੀ ਮਿਣਤੀ ਨਾਪ ਤੋਲ ਕਰਕੇ ਦੱਸ ਨਹੀਂ ਸਕਦਾ, ਇਸੇ ਤਰ੍ਹਾਂ ਸਾਡੇ ਜੀਵਨ ਅੰਦਰ ਵੀ ਔਗਣ ਇੰਨੇ ਭਰੇ ਹੋਏ ਹੈ, ਇੰਨੇ ਔਗਣਾਂ ਦੇ ਅਸੀਂ ਭਰੇ ਹੋਏ ਹਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਔਗੁਣਾਂ ਦੀ ਸਾਡੇ ਗੁਨਾਹਾਂ ਦੀ ਕੋਈ ਮਿਣਤੀ ਕੋਈ ਨਾਪ ਤੋਲ ਨਹੀਂ ਕੀਤਾ ਜਾ ਸਕਦਾ। ਪਰ ਆਪ ਜੀ ਦਾ ਬਖਸ਼ਿੰਦ ਬਿਰਦ ਹੈ, ਤੁਸੀਂ ਤਾਂ ਪਾਣੀ ਵਿਚ ਡੁੱਬਦੇ ਹੋਏ ਪੱਥਰਾਂ ਨੂੰ ਤਾਰਨ ਵਾਲੇ ਹੋ ਸਤਿਗੁਰੂ ਜੀ, ਕਿਰਪਾ ਕਰਕੇ ਸਾਨੂੰ ਵੀ ਬਖਸ਼ ਦਿਓ। ਇਹ ਅਰਦਾਸ ਬੇਨਤੀ ਆਪਣੇ ਸਤਿਗੁਰੂ ਦੇ ਦਰ ਤੇ ਕਰਨੀ ਔਰ ਸਤਿਗੁਰੂ ਜੀ ਦੇ ਚਰਨਾਂ ਦੇ ਵਿਚ ਆਸ ਰੱਖਣੀ ਭਰੋਸਾ ਰੱਖਣਾ ਤਾਂ ਕਿ ਸੱਚੇ ਪਾਤਸ਼ਾਹ ਹਮੇਸ਼ਾ ਵਾਸਤੇ ਐਸੀਆਂ ਬਖਸ਼ਿਸ਼ਾਂ ਕਰਕੇ ਆਪਣੇ ਪਿਆਰਿਆਂ ਨੂੰ ਹਮੇਸ਼ਾ ਹੀ ਆਪਣੀਆਂ ਰਹਿਮਤਾਂ ਦੇ ਨਾਲ ਨਵਾਜਦੇ ਹਨ। ਆਓ ਮਨ ਦੀ ਬਿਰਤੀ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਗੁਰ ਇਤਿਹਾਸ ਦੀ ਕਥਾ ਆਪ ਸੰਗਤਾਂ ਸਰਵਣ ਕਰੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਗੁਰ ਪੁਰ ਕਰਤਾਰ ਬਿਰਾਜੇ
ਸੱਚੇ ਸਤਿਗੁਰੂ ਗਰੀਬਨ ਵਾਰਡ ਸਤਿਗੁਰੂ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਰਤਾਰਪੁਰ ਸਾਹਿਬ ਸ਼ਹਿਰ ਦੇ ਅੰਦਰ ਇਸ ਪੁਰੀ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੁਭਾਈਮਾਨ ਹੋ ਰਹੇ ਹਨ। ਸੰਗਤਾਂ ਨੂੰ ਪ੍ਰੇਮੀਆਂ ਨੂੰ ਦਰਸ਼ਨ ਦੇ ਕੇ ਉਨ੍ਹਾਂ ਦੇ ਉੱਤੇ ਬੇਅੰਤ ਬੇਅੰਤ ਬਖਸ਼ਿਸ਼ਾਂ ਕਰਕੇ ਤਾਰਦੇ
ਜਿਨ ਕੇ ਨਾਮ ਜਪੇ ਆਗ ਭਾਜੇ
ਜਿਨ੍ਹਾਂ ਸਤਿਗੁਰਾਂ ਦਾ ਨਾਮ ਲੈਣ ਦੇ ਨਾਲ ਹੀ ਜਿਨ੍ਹਾਂ ਸਤਿਗੁਰਾਂ ਦਾ ਪਾਵਨ ਜਸ ਕਰਨ ਦੇ ਨਾਲ ਹੀ ਅਗ ਨਾਮ ਪਾਪਾਂ ਦਾ ਹੈ, ਸਾਰੇ ਪਾਪ ਭੱਜ ਜਾਂਦੇ ਆ, ਦੂਰ ਚਲੇ ਜਾਂਦੇ ਆ, ਨਾਸ ਹੋ ਜਾਂਦੇ ਆ। ਸਤਿਗੁਰਾਂ ਦੇ ਨਾਮ ਦੇ ਵਿਚ ਹੀ ਐਡਾ ਵੱਡਾ ਪ੍ਰਤਾਪ ਹੈ। ਸਾਧ ਸੰਗਤ ਜੀ, ਸਤਿਗੁਰੂ ਜੀ ਦਾ ਨਾਮ ਜਪਣ ਦੇ ਨਾਲ, ਸਤਿਗੁਰੂ ਜੀ ਦਾ ਜਪ ਸਿਫਤ ਸਲਾਹ ਕਰਨ ਦੇ ਨਾਲ ਸਾਰੇ ਪਾਪਾਂ ਦਾ ਨਾਸ ਹੋ ਜਾਂਦਾ ਹੈ। ਸਤਿਗੁਰੂ ਮਹਾਰਾਜ ਜੀਵਨ ਨੂੰ ਮਨ ਅਤੇ ਤਨ ਨੂੰ ਪਵਿੱਤਰ ਕਰ ਦਿੰਦੇ ਹੈ। ਵਾਹਿਗੁਰੂ ਪਰਮੇਸ਼ਰ ਦੇ ਸਤਿਗੁਰਾਂ ਦੇ ਜਸ ਵਿਚ ਇਤਨੀ ਵੱਡੀ ਬਰਕਤ ਹੈ। ਪਾਪੀ ਮਨੁੱਖ ਵੀ ਜੇ ਨਾਮ ਜਪਣ ਲੱਗ ਪਵੇ ਸਾਧ ਸੰਗਤ ਜੀ, ਉਹ ਵੀ ਪਵਿੱਤਰ ਹੋ ਜਾਂਦਾ ਹੈ। ਨਾਮ ਦੀ ਇਹ ਵਿਸ਼ੇਸ਼ਤਾ ਹੈ ਕਿ ਨਾਮ ਜਪਣ ਨਾਮ ਨੂੰ ਜੇ ਪਾਪੀ ਲੋਕ ਵੀ ਜਪਣ ਲੱਗ ਪੈਣ ਤਾਂ ਉਹ ਵੀ ਪਵਿੱਤਰ ਹੋ ਜਾਂਦੇ ਹਨ। ਨਾਮ ਤਾਂ ਅੰਦਰੋਂ ਸਾਰੇ ਦੋਸ਼ਾਂ ਨੂੰ ਗੁਨਾਹਾਂ ਨੂੰ ਦੂਰ ਕਰ ਦਿੰਦਾ ਹੈ। ਕਿਤਨੀਆਂ ਸਾਡੇ ਸਨਮੁਖ ਮਸਾਲਾ ਹਨ, ਅਜਾਮਲ ਪਾਪੀ ਹੈ, ਕਣਕਾ ਬੇਸਵਾ ਹੈ, ਵਾਲਮੀਕ ਜੀ ਵਰਗੇ ਕਿੱਡੇ ਕਿੱਡੇ ਸਾਡੇ ਸਨਮੁਖ ਪ੍ਰਮਾਣ ਹਨ, ਜਿਨ੍ਹਾਂ ਜਿਨ੍ਹਾਂ ਨੇ ਵੀ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਿਆ, ਸਭ ਦੇ ਸੱਚੇ ਪਾਤਸ਼ਾਹ ਜੀ ਦੇ ਨਾਮ ਨੇ ਪਾਪ ਦੂਰ ਕਰ ਦਿੱਤੇ, ਉਹ ਧੰਨਤਾ ਦੇ ਯੋਗ ਬਣਾ ਦਿੱਤੇ। ਨਾਮ ਦੀ ਇਹ ਵਿਸ਼ੇਸ਼ ਬਰਕਤ ਹੈ ਕਿ ਨਾਮ ਜਪਣ ਦੇ ਨਾਲ ਸਾਰੇ ਪਾਪ ਦੂਰ ਹੋ ਜਾਂਦੇ ਹਨ।
ਦੋਹਰਾ ਬਾਰ 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 ਕੋ
ਸਤ ਸੰਗਤ ਜੀ, ਇਹ ਸਾਵਣ ਦੀ ਰੁੱਤ ਦਾ ਬੜਾ ਸੁੰਦਰ ਨਜ਼ਾਰਾ ਬਣਿਆ ਹੋਇਆ, ਇਹਨੂੰ ਪਾਪਸ ਰੁੱਤ ਕਹਿੰਦੇ ਹੈ। ਬਾਰ ਬਾਰ ਭਾਵ ਬਾਰੀ ਬਾਰੀ, ਬਹੁਤ ਹੀ ਸੁੰਦਰ ਜਿਹੜਾ ਜਲ ਹੈ ਅਸਮਾਨ ਵਿਚੋਂ ਬੱਦਲਾਂ ਦੇ ਵਿਚੋਂ ਧਰਤੀ ਦੇ ਉੱਤੇ ਬੜਾ ਸੁੰਦਰ ਜਲ ਵਰਸ ਰਿਹਾ ਹੈ।
ਬਾਰਤ ਬਰਸਤ ਬ੍ਰਹਮਦੋ,
ਔਰ ਬਹੁਤ ਹੀ ਬੱਦਲ ਆ ਕੇ ਵਰਖਾ ਦਾ ਜਲ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਵਰਸਾ ਰਹੇ ਹਨ। ਇੰਨੀ ਸੁੰਦਰ ਬਰਸਾਤ ਦੀ ਰੁੱਤ, ਸਾਵਣ ਦੇ ਮਹੀਨੇ ਦੀ ਬੜੀ ਸੁੰਦਰ ਝੜੀ ਲੱਗੀ ਹੋਈ ਹੈ। ਬਾਰ ਬਾਰ ਬੱਦਲ ਆਉਂਦੇ, ਊਨ ਬੂਨ ਵਾਇਆ ਵਰਸੈ ਲਾਏ ਝੜੀ, ਇਸ ਤਰ੍ਹਾਂ ਉੱਠ ਉੱਠ ਕੇ ਬੱਦਲ ਆਉਂਦੇ ਹੈ ਔਰ ਬੜੇ ਸੁੰਦਰ ਜਲ ਦੀਆਂ ਝੜੀਆਂ ਲਾ ਕੇ ਜਲ ਦੀ ਵਰਖਾ ਕਰ ਰਹੇ ਹਨ।
ਵਿਖਤ ਬਹਾਰ ਉਦਾਰ ਕੋ,
ਔਰ ਏਡੀ ਵੱਡੀ ਬੜੀ ਸੁੰਦਰ ਇਹ ਵਰਖਾ ਦੀ ਰੁੱਤ ਦੀ ਬਹਾਰ ਨੂੰ ਵੇਖ ਵੇਖ ਕੇ
ਨਿਤ ਸ਼੍ਰੀ ਹਰਗੋਬਿੰਦ,
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬਹੁਤ ਪ੍ਰਸੰਨਤਾ ਦੇ ਸਹਿਤ ਹੁੰਦੇ ਹਨ। ਐਸਾ ਸੁੰਦਰ ਮੌਸਮ, ਐਸਾ ਸੁੰਦਰ ਨਜ਼ਾਰਾ ਸਤਿਗੁਰਾਂ ਦੀ ਕਿਰਪਾ ਦੇ ਨਾਲ ਹੀ ਸਾਰੇ ਪਾਸੇ ਬਣਿਆ ਹੋਇਆ ਹੈ। ਔਰ ਸਾਧ ਸੰਗਤ ਜੀ, ਇਸ ਬਰਸਾਤ ਰੁੱਤ ਦੇ ਅੰਦਰ ਜਿੰਨੇ ਵੀ ਤਲਾਬ ਪਾਣੀ ਦੇ ਭਰੇ ਹੋਏ ਹੈ, ਉਹਨਾਂ ਦੇ ਕਿਨਾਰਿਆਂ ਦੇ ਉੱਤੇ ਬਹੁਤ ਹੀ ਸੁੰਦਰ ਸ੍ਰੇਸ਼ਟ ਬਿਰਛ, ਫਲਾਂ ਅਤੇ ਫੁੱਲਾਂ ਵਾਲੇ ਸ਼ਾਨਦਾਰ ਬਿਰਛ, ਬਹੁਤ ਹੀ ਸੁੰਦਰ, ਬੜਾ ਸੁੰਦਰ ਉਹਨਾਂ ਤੇ ਜੋਬਨ ਹੈ, ਬਹੁਤ ਹੀ ਸੁੰਦਰਤਾਈ ਹੈ, ਬਹੁਤ ਹੀ ਸੁੰਦਰ ਬਿਰਛ ਖੜੇ ਹਨ।
ਨਿਰਮਲ ਜਲ ਨਵੀਨ ਸੋ ਭਰੇ,
ਔਰ ਜਿਹੜੇ ਤਲਾਹ ਹਨ ਛੋਟੇ ਵੱਡੇ, ਉਹ ਨਵੇਂ ਜਲ ਦੇ ਨਾਲ, ਕਿਉਂਕਿ ਵਰਖਾ ਦਾ ਜਲ ਬੜਾ ਅੰਮ੍ਰਿਤ ਰੂਪ ਜਲ ਮੰਨਿਆ ਜਾਂਦਾ ਹੈ, ਉਸ ਵਰਖਾ ਦੇ ਨਵੇਂ ਜਲ ਨਾਲ ਤਲਾਹ ਕੰਢਿਆਂ ਤੱਕ ਨੱਕੋ ਨੱਕ ਭਰੇ ਹੋਏ ਹਨ। ਜਿੱਥੇ ਕਿੱਥੇ ਨਿਗਾਹ ਜਾਂਦੀ ਹੈ, ਜਿੱਥੇ ਕਿੱਥੇ ਵੇਖੀਦਾ ਹੈ, ਧਰਤੀ ਪਾਣੀ ਦੇ ਨਾਲ, ਬਰਸਾਤ ਦੇ ਪਾਣੀ ਨਾਲ ਐਨ ਤਰ ਹੋਈ ਪਈ ਹੈ। ਧਰਤੀ ਦੀ ਖੁਸ਼ਕੀ ਜਿਹੜੀ ਹੈ ਉਹ ਵਰਖਾ ਦੇ ਪਾਣੀ ਨੇ ਵਿੱਚੋਂ ਕੱਢ ਦਿੱਤੀ ਹੈ।
ਹਰਿਆਵਲ ਮੁੱਦਦਾਇਕ ਦੇਖੀਏ,
ਔਰ ਜਿੱਥੇ ਕਿੱਥੇ ਵੀ ਨਿਗਾਹ ਜਾਂਦੀ ਹੈ, ਹਰਿਆਵਲ ਤਾਂ ਹੀ ਹਰਿਆਵਲ ਤਾਂ ਨਜ਼ਰ ਆਉਂਦੀ ਹੈ, ਔਰ ਹਰਿਆਵਲਤਾ ਨੂੰ ਵੇਖਣ ਦੇ ਨਾਲ ਚਿੱਤ ਨੂੰ ਬਹੁਤਾ ਹੀ ਆਨੰਦ, ਬਹੁਤਾ ਹੀ ਉਤਸ਼ਾਹ, ਬਹੁਤ ਹੀ ਖੁਸ਼ੀ, ਬਹੁਤ ਹੀ ਪ੍ਰਸੰਨਤਾ ਪੈਦਾ ਹੁੰਦੀ ਹੈ। ਹਰਿਆਵਲਤਾ ਦਾ ਬੜਾ ਵੱਖਰਾ ਹੀ ਸੁੰਦਰ ਨਜ਼ਾਰਾ ਹੈ।
ਕੋਕਤ ਕੋਕਲ ਕਾ ਉਪਬਨ ਮੈਂ,
ਔਰ ਸਾਧ ਸੰਗਤ ਜੀ ਜਿਹੜੀਆਂ ਕੋਲਾ ਹਨ ਉਹ ਬਾਗਾਂ ਦੇ ਵਿਚ ਬੜੀਆਂ ਸੁੰਦਰ ਕੂਕਦੀਆਂ ਹਨ।
ਤੜਤਾ ਦਮਕਤ ਬਹੁ ਬਿਦ ਕੰਨ ਮੈਂ,
ਔਰ ਆਕਾਸ਼ ਦੇ ਵਿਚੋਂ ਬੱਦਲਾਂ ਦੇ ਵਿਚੋਂ ਜਿਹੜੀ ਬਿਜਲੀ ਹੈ ਅਸਮਾਨੀ ਬਿਜਲੀ, ਉਹ ਵੀ ਬੜੀ ਸੁੰਦਰ ਘਨਘੋਰ ਦੇ ਨਾਲ ਮਨ ਨੂੰ ਮੋਹਿਤ ਕਰਨ ਵਾਲੀ ਉਹਦੀ ਘਨਘੋਰ ਹੈ, ਉਹ ਕਈ ਵਾਰੀ ਬੜੀ ਸੁੰਦਰ ਗਰਜਦੀ ਹੈ।
ਮਧੁਰ ਮਧੁਰ ਉਪਜਤ ਘਨਘੋਰ,
ਔਰ ਬੱਦਲਾਂ ਦੀ ਘਨਘੋਰ ਜਿਹੜੀ ਆ ਉਹ ਵੀ ਬੜੀ ਮਿਠਾਸ ਦੇਣ ਵਾਲੀ, ਆਨੰਦ ਦੇਣ ਵਾਲੀ, ਬੱਦਲਾਂ ਦੀ ਗਰਜ ਵੀ ਜਿਹੜੀ ਪੈਦਾ ਹੋ ਰਹੀ ਹੈ।
ਔਰ ਠੌਰ ਮੋਰਨ ਕੇ ਸ਼ੋਰ,
ਜਗ੍ਹਾ ਜਗ੍ਹਾ ਮੋਰਾਂ ਨੇ ਵੀ ਪਹਿਲਾਂ ਪਾ ਪਾ ਕੇ, ਮੈਂ ਮੋਰਾਂ ਨੇ ਵੀ ਬੜਾ ਹੀ ਆਨੰਦ ਵਾਲਾ, ਆਨੰਦ ਵਾਲੀ ਧੁਨੀ ਧਰਤੀ ਦੇ ਉੱਤੇ ਤੇ ਸੁਹਾਵਣੇ ਵਾਤਾਵਰਣ ਦੇ ਵਿਚ ਪੈਦਾ ਕੀਤੀ ਹੋਈ ਹੈ। ਮੋਰਾਂ ਦਾ ਵੀ ਸ਼ੋਰ ਥਾਂ ਥਾਂ ਤੋਂ ਸੁਣਾਈ ਦਿੰਦਾ ਹੈ।
ਇੱਕ ਦਿਨ ਸਤਿਗੁਰ ਸਭਾ ਸੁਹਾਏ,
ਇੱਕ ਦਿਨ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਐਸੀ ਸੁੰਦਰ ਰੁੱਤ ਦੇ ਵਿਚ, ਐਸੇ ਸੁੰਦਰ ਸੁਹਾਵਣੇ ਮੌਸਮ ਦੇ ਅੰਦਰ ਸੱਚੇ ਪਾਤਸ਼ਾਹ ਦੀਵਾਨ ਦੇ ਵਿਚ ਸੋਭਨੀਕ ਹੋ ਰਹੇ ਸਨ।
ਮਸੰਦ ਸੁਭਟ ਸਮੁਦਾਏ,
ਸਤਿਗੁਰੂ ਜੀ ਦੇ ਚੁਫੇਰੇ ਬਹੁਤ ਗੁਰੂ ਕੇ ਸਿੱਖ ਸੰਗਤ ਦੇ ਰੂਪ ਵਿਚ और बड़े बड़े महाबली सूरबीर योद्धे भी और मुखी मुखी मसंत सज्जन भी जेड़े गुरु घर दिया जुम्मेवारी नाल सारिया सेवावां मुखी रूप दे विच दूर दराडे इलाकियां दे विच देशां विदेशां विच निभाउण वाले ओ सारे मुखी मसंद भी सतगुरु जी दी हजूरी विच बैठे हन। भाई साहब भाई संतोख सिंह जी कहिंदे जदों देव सभा लगदी है देवतियां दे अंदर फिर देव सभा दा जो स्वर्ग दा राजा है ओ देव सभा दे विच बैठा सिंघासन दे उत्ते बहुत ही शोभा पाउंदा है।
दोस्त को देख सो धर्मा लाजा
पर धन गुरु हरगोबिंद साहब जी दी इस सुंदर सभा नू सुंदर दीवान नू वेख के सतगुरु जी दा प्रताप वेख के सतगुरु जी दे गुरु घर दी सज धज वेख के राज साज वेख के जेडी देवतियां दी सभा है ओ भी लज्जत हो जांदी है और इसे तरह देवतियां दा राजा भी सतगुरु दी सभा दे अगे फिक्का पै जांदा ओदी भी शोभा जिहड़ी है ओदा प्रताप भी आ मलीन हो जांदा इन्नी सुंदर शोभा उज्जल है सतगुरां दी।
गुरु बदन को सकल बिलोका
और सतगुरु जी दा बड़ा सुंदर चेहरा जिस सुंदर नूरानी दर्शना नू कर करके हिरदा शांति दे नाल भर जांदा है ऐसे सुंदर मनमोहने दीदार संगता सतगुरु महाराज जी दे कर दिया हम चेहरे वाली तकी जांदे है जिमे चकोर चंद्रमा वल वेख दी है गुरसिख सतगुरां दे नूरी दीदार नूरी मुखड़े दे दर्शन कर दे और अपनी निगाह नू अपने ध्यान नू नेत्रा नू होर पासे जान तो रोक के सारियां दा ध्यान एक टक सतगुरु जी दे सुंदर चेहरे वल लगा होया के बार बार देखी जांदे मन नू तृप्ति नहीं आउंदी इन्ना सुंदर सतगुरु जी दा दीदार है इन्ने सुंदर दर्शन हन।
उस कावत सब ही देश हेरा
और सतगुरु जी भी बहुत प्रसन्नता दे घर विच जदों चारे पासे निगाह मारदे मुस्कुरा के प्रसन्नता दे सहित संगतां नू खुशियां दियां दातां बनदे है मुस्कुराउंदे है सच्चे पातशाह जी संगतां ऐसे सुंदर जिवें फुल खिड़िया हुंदा इस तरह सतगुरां दा चेहरा खिड़िया होया कबल सरीखा
कृपा कटाखन ते नित प्रेरा
और सतगुरु जी अपनी अमृत रूप दृष्टि नू नेत्रां नू कृपा दे विच भर के संगतां वल प्रेरणा दे के चलाउंदे है कृपा कटाख अवलोकन कीनो दास का दुख दारे उदासा दे दुखा नू मेट दंदे हन ऐसी कृपा दी दृष्टि नाल प्रेरणा दे के संगतां दे वल जिधर जिधर सतगुरु महाराज जी नेत्रां नाल तकदे है ऐसी कृपा दी बख्शिश कर दे दासा दे दुखा नू कट दंदे हन।
चंद बदन ते सुदा समानी
मानो चंद्रमा वर्गे मुखड़े तो अमृत वर्गी शांत देन वाली हिरदे विच मिठास भर देन वाली जेड़ी बाणी है
कब कब करत उचारन बानी
कदे कदे सतगुरु जी अपनी रसना तो गुरबाणी भी उचार दे है और बचना रूप अमृत बाणी नू भी सतगुरु महाराज जी अमृतमई बाणी रूप बचना नू भी हिरदिया विच मिठास भरन वास्ते ठंड पाउन वास्ते सतगुरु जी उचारण करदे हन।
कहत भए पाव सरुत नीकी
और सतगुरु जी ने उस वक्त बचन चलाया संगत दे विच के भाई ए जेड़ी पाव सरुत है बरखा दी रुत है ए बहुत ही चंगी ही अपनी गुजर रही है बहुत ही सुंदर रुत है बरसात वाली
अब सरता तट होए रमनीकी
और हुण आपां नू इस बरखा रुत दे विच किसे दरिया दे जा किसे नदी दे किनारे जिथे बड़ी एकांत रमणीक इलाका होवे उथे जा के ठहरना चाहिदा उथे कुछ समा बतीत करना चाहिदा है ऐसा सतगुरु जी गुरसिख संगतां दे नाल विचार वटांदरा करन लगे हन।
वह प्रवाह बेग के संग
जिथे बहुत तेज जल दा जिस नदी विच दरिया विच पानी दा प्रवाह चलदा होवे बेग दे नाल तेजी दे नाल
ब्रिंद उठंत उतंग तरंग
और जिथे बहुत पानी दे विच लहरां उठदियां होन ਤੇ ਬਹੁਤਾ ਹੀ ਸੁੰਦਰ ਜਲ ਦਾ ਸਵੱਛ ਨਿਰਮਲ ਪ੍ਰਵਾਹ ਵਗਦਾ ਹੋਵੇ।
ਤਟ ਉੱਚੇ ਕਰਦਮ ਨਹਿ ਜੋਏ,
ਔਰ ਉੱਚੇ ਕਿਨਾਰੇ ਹੋਣ ਉੱਚੀ ਥਾਂ ਤੇ ਜਿੱਥੇ ਚਿੱਕੜ ਨਾਮ ਦਾ ਨਾਮੋ ਨਿਸ਼ਾਨ ਨਾ ਹੋਵੇ, ਐਨ ਸਾਫ ਥਾਂ ਹੋਵੇ ਔਰ ਉੱਚਾ ਥਾਂ ਹੋਵੇ, ਐਸਾ ਸੁੰਦਰ ਜਗ੍ਹਾ ਬਣੀ ਹੋਈ ਹੋਵੇ।
ਤਹਾਂ ਅਖੇਰ ਬ੍ਰਿਤੀ ਪੀ ਹੋਵੇ,
ਔਰ ਉੱਥੇ ਸ਼ਿਕਾਰ ਆਦਿਕ ਦੀ ਵੀ ਜਿਹੜੀ ਜੀਵਾਂ ਦੇ ਭਲੇ ਕਰਨ ਵਾਲੇ ਜਿਹੜੇ ਕਾਰਜ ਹਨ ਉਹ ਵੀ ਪੂਰੇ ਹੁੰਦੇ ਰਹਿਣ, ਇਸ ਤਰ੍ਹਾਂ ਦਾ ਕੋਈ ਸੁਹਾਵਣਾ ਇਲਾਕਾ ਸੁੰਦਰ ਥਾਂ ਹੋਵੇ ਬਣੀ ਹੋਈ। ਜਿਨ੍ਹਾਂ ਨੇ ਸੰਗਤ ਦੇ ਵਿੱਚੋਂ ਸਿੱਖਾਂ ਵਿੱਚੋਂ ਕਿਸੇ ਨੇ ਐਸਾ ਸੁੰਦਰ ਥਾਂ ਪਹਿਲਾਂ ਵੇਖਿਆ ਹੋਇਆ ਹੋਵੇ, ਜਿਸ ਦੀ ਦ੍ਰਿਸ਼ਟੀ ਗੋਚਰ ਐਸੀ ਸੁੰਦਰ ਜਗ੍ਹਾ ਰਮਣੀਕ ਅਤੇ ਉੱਚੀ ਥਾਂ ਤੇ ਬਣੀ ਹੋਈ ਜਗ੍ਹਾ ਹੋਵੇ, ਜਿਸ ਨੇ ਆਪ ਤੱਕੀ ਹੋਵੇ ਬਹੁਤੀ ਸੁੰਦਰ
ਥਾਂ,
ਜਿੱਥੇ ਸਾਰੇ ਕਾਰਜੀ ਸੌਰ ਦੇ ਹੋਣ, ਸ਼ਸਤਰ ਨੇਜਾਬਾਜੀ ਘੋੜ ਦੌੜ ਸ਼ਸਤਰ ਵਿਦਿਆ ਵੀ ਅਤੇ ਹੋਰ ਜਿਹੜੇ ਨਾਲ ਘੋੜੇ ਆਦਿਕ ਹੈ, ਪਸ਼ੂ ਪੰਛੀ ਵੀ ਨਾਲ ਹਨ, ਉਹਨਾਂ ਨੂੰ ਵੀ ਸੁਖ ਰਹੇ ਔਰ ਸੂਰਮੇ ਵੀ ਆਨੰਦ ਦੇ ਨਾਲ ਉੱਥੇ ਆਪਣਾ ਸਮਾਂ ਗੁਜ਼ਾਰ ਸਕਣ, ਐਸੀ ਕੋਈ ਜਗ੍ਹਾ ਜਿਸ ਨੇ ਵੇਖੀ ਹੋਵੇ ਉਹ ਦੱਸ ਪਾਓ। ਤਾਂ ਕਰਕੇ ਉਧਰ ਨੂੰ ਚੜ ਕੇ ਚੱਲੀਏ, ਅਸੀਂ ਰਮਣੀਕ ਥਾਂ ਤੇ ਕੁਝ ਦਿਨ ਡੇਰਾ ਲਾਈਏ।
ਨਦੀ ਦੇ ਪਾਸਾ ਕੇ ਅਸ ਤੀਰੋ,
ਔਰ ਸਤਿਗੁਰੂ ਜੀ ਨੇ ਨਾਲ ਹੀ ਬਚਨ ਕਰ ਦਿੱਤਾ ਕਿ ਬਿਆਸ ਨਦੀ ਦੇ ਕਿਨਾਰੇ ਤੇ ਜੇ ਕੋਈ ਐਸਾ ਟਿਕਾਣਾ ਹੈ,
ਪਾਸਾ ਕਿਤਕ ਦਿਨ ਲੈ ਭਟ ਪੀਰੋ,
ਉੱਥੇ ਸੂਰਮਿਆਂ ਦੀ ਇਹ ਜਿਹੜੀ ਵੱਡੀ ਇਕੱਤਰਤਾ ਹੈ, ਇਸ ਨੂੰ ਨਾਲ ਲੈ ਕੇ ਉੱਥੇ ਠਹਿਰਨਾ ਕਰੀਏ, ਰੁਕਣਾ ਕਰੀਏ ਕੁਝ ਸਮਾਂ।
ਤਬ ਇੱਕ ਸਿੱਖ ਬੋਲਿਓ ਕਰ ਬੰਦ,
ਉਸ ਵਕਤ ਸੰਗਤ ਦੇ ਵਿੱਚੋਂ ਇੱਕ ਸਿੱਖ ਨੇ ਹੱਥ ਜੋੜ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਨਤੀ ਕਰਨਾ ਕੀਤੀ ਹੈ।
ਮਹਾਰਾਜ ਜਿਮ ਚਾਹੋ ਆਨੰਦ,
ਹੇ ਸੱਚੇ ਪਾਤਸ਼ਾਹ ਜੀ, ਜਿਹੋ ਜਿਹਾ ਆਨੰਦ, ਜਿਹੋ ਜੀ ਪ੍ਰਸੰਨਤਾ, ਜਿਹੋ ਜਿਹਾ ਸੁਖ ਆਪ ਸੰਗਤਾਂ ਦੇ ਵਾਸਤੇ ਚਾਹੁੰਦੇ ਹੋ ਕਿ ਐਸਾ ਸੁੰਦਰ ਜਗ੍ਹਾ, ਐਸੀ ਸੁੰਦਰ ਥਾਂ ਤੇ ਰਮਣੀਕ ਇਲਾਕਾ ਹੋਵੇ।
ਵੀਰ ਬਿਪਾਸਾ ਕੇ ਸਭ ਗ੍ਰਾਮੂ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਬਿਆਸਾ ਦਰਿਆ ਦੇ ਕਿਨਾਰੇ ਤੇ ਕੁਝ ਨਗਰ ਵਸਦੇ ਹਨ ਬੜੇ ਸੁੰਦਰ।
ਦਾਸ ਰਾਵਰ ਕੇ ਧਾਮੂ,
ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਉਸ ਇਲਾਕੇ ਦੇ ਵਿੱਚ ਮੈਂ ਰਹਿਣ ਵਾਲਾ ਤੁਹਾਡਾ ਸਿੱਖ ਹਾਂ ਔਰ ਬਿਆਸ ਦਰਿਆ ਦੇ ਪਾਰਲੇ ਕਿਨਾਰੇ ਤੇ ਬੜੇ ਸੁੰਦਰ ਸਿੱਖਾਂ ਦੇ ਵੀ ਘਰ ਬਣੇ ਹੋਏ ਹੈ ਔਰ ਬੜੀਆਂ ਸੁੰਦਰ ਥਾਵਾਂ ਹਨ। ਆਪ ਜੀ ਦੇ ਰਹਿਣ ਵਾਸਤੇ, ਵਸਣ ਵਾਸਤੇ ਬਿਆਸ ਦਰਿਆ ਦਾ ਪਰਲਾ ਇਲਾਕਾ ਬੜਾ ਉੱਚਾ ਤੇ ਸੁੰਦਰ ਥਾਂ ਵਾਲਾ ਹੈ।
ਬਾਗੇ ਨਾਮ ਕਹੇ ਤਿਸ ਥਾਨਾ,
ਮਹਾਰਾਜ ਉਸ ਥਾਂ ਨੂੰ, ਉਸ ਇਲਾਕੇ ਨੂੰ ਬਾਘਾ ਨਾਮ, ਬਾਘੇ ਨਾਮ ਦਾ ਨਗਰ, ਔਰ ਇਹ ਥਾਂ ਉਸ ਨਗਰਾਂ ਦੇ ਇਲਾਕੇ ਦੇ ਵਿੱਚ ਬੜਾ ਸੁੰਦਰ ਬਣਿਆ ਹੋਇਆ ਹੈ।
ਉਚਿਤ ਆਪ ਕੇ ਜਥਾ ਬਖਾਨਾ,
ਔਰ ਜਿਸ ਤਰ੍ਹਾਂ ਆਪ ਜੀ ਦੀ ਇੱਛਾ ਹੈ, ਮਨੋਰਥ ਹੈ, ਜਿਵੇਂ ਤੁਸੀਂ ਸਾਨੂੰ ਪੁੱਛਿਆ ਹੈ, ਉਹ ਜਗ੍ਹਾ ਬੜੀ ਸੁੰਦਰ ਯੋਗ ਹੈ ਆਪ ਜੀ ਦੇ ਰਹਿਣ ਵਾਸਤੇ ਬਣੀ ਹੋਈ, ਪਰਮੇਸ਼ਰ ਵਾਹਿਗੁਰੂ ਨੇ ਪਹਿਲਾਂ ਤਿਆਰ ਕੀਤੀ ਹੋਈ ਹੈ। ਬਹੁਤੀਆਂ ਸੁੰਦਰ ਥਾਵਾਂ ਹਨ ਉਸ ਇਲਾਕੇ ਦੇ ਵਿੱਚ ਟਿਕਣ ਵਾਲੀਆਂ।
ਕਰਦਮ ਅਲਪ ਹੋਤ ਥਲ ਉੱਚਾ,
ਔਰ ਮਹਾਰਾਜ ਉੱਚਾ ਥਾਂ ਹੈ ਜਿੱਥੇ ਚਿੱਕੜ ਵੀ ਬਹੁਤ ਘੱਟ ਤੋਂ ਘੱਟ ਮਿਲੇਗਾ ਔਰ ਬਹੁਤੀ ਸੁੰਦਰ ਥਾਂ ਹੈ ਰਹਿਣ ਵਾਸਤੇ।
ਕਰੋ ਅਖੇਰ ਬ੍ਰਿਤ ਹੈ ਮੂਚਾ,
ਔਰ ਸਤਿਗੁਰੂ ਜੀ ਜਿਵੇਂ ਆਪ ਜੀ ਨੇ ਆਗਿਆ ਕੀਤੀ, ਉੱਥੇ ਸਾਰੇ ਮਨੋਰਥ, ਸ਼ਿਕਾਰ ਖੇਡਣਾ ਔਰ ਇਸੇ ਤਰ੍ਹਾਂ ਦਰਿਆ ਦੇ ਕਿਨਾਰੇ ਕਿਨਾਰੇ ਦੂਰ ਦੂਰ ਝੱਲਾਂ ਦੇ ਵਿੱਚ ਜਾਣਾ, ਉਹ ਸਾਰੀਆਂ ਲੋੜਾਂ ਉੱਥੇ, ਸਾਰੀਆਂ ਸਹੂਲਤਾਂ ਪੂਰੀਆਂ ਹੁੰਦੀਆਂ ਹਨ।
ਸਮੀਪ ਪ੍ਰਵਾਹ ਬਿਪਾਸਾ,
ਔਰ ਸਤਿਗੁਰੂ ਜੀ ਨੇੜੇ ਬਿਆਸ ਦਰਿਆ ਦਾ ਬੜਾ ਸੁੰਦਰ ਜਲ ਦਾ ਪ੍ਰਵਾਹ ਦਰਿਆ ਦੇ ਵਿੱਚ ਵਗਦਾ ਹੈ।
ਕਰੋ ਬਿਲੋਕਨ ਬੈਠ ਤਮਾਸ਼ਾ,
ਔਰ ਉੱਥੇ ਬੈਠ ਕੇ ਪਾਣੀ ਦੇ ਪ੍ਰਵਾਹ ਦੇ ਆਨੰਦ ਵੀ, ਵਾਤਾਵਰਣ ਦਾ ਆਨੰਦ ਵੀ ਆਪ ਜੀ ਬੈਠ ਕੇ ਦੇਖ ਸਕਦੇ ਹੋ ਬਹੁਤ ਹੀ ਚੰਗੀ ਤਰ੍ਹਾਂ,
ਬਹੁਤ ਬਨੋਦ,
ਔਰ ਤਰ੍ਹਾਂ ਤਰ੍ਹਾਂ ਦੇ ਆਨੰਦ, ਤਰ੍ਹਾਂ ਤਰ੍ਹਾਂ ਦੀਆਂ ਖੁਸ਼ੀਆਂ, ਤਰ੍ਹਾਂ ਤਰ੍ਹਾਂ ਦਾ ਉਸ ਇਲਾਕੇ ਦੇ ਵਿੱਚ ਸਤਿਗੁਰੂ ਜੀ ਕੁਦਰਤ ਦਾ ਜਿਹੜਾ ਨਜ਼ਾਰਾ ਹੈ ਉਹ ਆਪ ਜੀ ਵੇਖ ਸਕਦੇ ਹੋ ਆਪਣੇ ਨੇਤਰਾਂ ਦੇ ਨਾਲ। ਇਸ ਕਰਕੇ ਸਤਿਗੁਰੂ ਜੀ ਆਪ ਜੀ ਦੇ ਵੇਖਣ ਨੂੰ ਹਿਰਦੇ ਨੂੰ ਪ੍ਰਸੰਨਤਾ ਦੇਣ ਵਾਲਾ ਬੜਾ ਹੀ ਸੁੰਦਰ ਇਲਾਕਾ ਹੈ। ਆਪ ਕਿਰਪਾ ਕਰਕੇ ਮੇਰੀ ਬੇਨਤੀ ਮੰਨ ਕੇ ਸਾਡੇ ਨਗਰਾਂ ਦੇ ਉਸ ਬਾਘੇ ਨਾਮ ਦੇ ਇਲਾਕੇ ਦੇ ਵਿੱਚ ਚਰਨ ਪਾਓ। ਉਹ ਬਹੁਤ ਹੀ ਸੁੰਦਰ ਟਿਕਾਣਾ ਹੈ ਆਪ ਜੀ ਦੇ ਰਹਿਣ ਵਾਲਾ।
ਕਿਰਪਾ ਕਰੋ ਸੋ ਥਾਨ ਤੁਮਾਰਾ,
ਕਿਰਪਾ ਕਰੋ ਸਤਿਗੁਰੂ ਜੀ, ਉਹ ਜਗ੍ਹਾ ਰਹਿਣ ਵਾਸਤੇ ਬੜਾ ਸੁੰਦਰ ਥਾਂ ਹੈ, ਆਪ ਜੀ ਦਾ ਹੀ ਹੈ।
ਦਾਸਨ ਦੇਹੋ ਦਰਸ਼ਨ ਨਿਸਤਾਰਾ,
ਅਸੀਂ ਆਪ ਜੀ ਦੇ ਦਾਸ, ਉੱਥੇ ਆਪ ਜੀ ਦੇ ਦਰਸ਼ਨ ਕਰਾਂਗੇ ਨਗਰਾਂ ਦੇ ਵਿੱਚੋਂ ਆ ਕੇ ਗੁਰਸਿੱਖ, ਤੇ ਅਸੀਂ ਨਿਤ ਆਪ ਜੀ ਦੇ ਦਰਸ਼ਨਾਂ ਦਾ ਲਾਹਾ ਲਿਆ ਕਰਾਂਗੇ। ਨਾਲੇ ਸੇਵਾ ਕਰਨ ਦਾ ਸਾਨੂੰ ਇਹ ਸੁਭਾਗ ਪ੍ਰਾਪਤ ਹੋਵੇਗਾ, ਮੌਕਾ ਮਿਲੇਗਾ ਕਿ ਅਸੀਂ ਆਪ ਜੀ ਦੀ ਸੇਵਾ ਵੀ ਕਰ ਸਕਾਂਗੇ।
ਸਿੱਖ ਕੋ ਬਾਕ ਸਕਲ ਸੁਣ ਲਿਓ,
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖ ਦੀਆਂ ਸਾਰੀਆਂ ਬੇਨਤੀਆਂ ਨੂੰ ਬੜੇ ਧਿਆਨ ਦੇ ਨਾਲ ਸੁਣਨਾ ਕੀਤਾ ਹੈ।
ਮੋਨ ਰਹੇ ਨਹਿ ਉੱਤਰ ਦਇਓ,
ਪਰ ਸਿੱਖ ਦੀ ਬੇਨਤੀ ਸੁਣ ਲਈ, ਪਰ ਸਤਿਗੁਰੂ ਜੀ ਮੌਨ ਅਵਸਥਾ ਵਿਚ ਰਹੇ, ਚੁੱਪ ਰਹੇ, ਕੋਈ ਜਵਾਬ ਨਹੀਂ ਦਿੱਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ।
ਪਰ ਸਿੱਖ ਨੇ ਬਹੁਰ ਬਖਾਨਾ,
ਫੇਰ ਇੱਕ ਸਿੱਖ ਹੋਰ ਉੱਠਿਆ ਸੰਗਤ ਦੇ ਵਿੱਚੋਂ, ਉਸ ਸਿੱਖ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਨਾ ਕੀਤੀ ਹੈ।
ਇੱਕ ਸਥਾਨ ਭਲੋ ਮੈਂ ਜਾਣਾ,
ਹੇ ਸਤਿਗੁਰੂ ਜੀ ਇੱਕ ਥਾਂ ਮੈਂ ਵੀ ਆਪ ਜੀ ਦੇ ਰਹਿਣ ਵਾਸਤੇ ਬੜਾ ਚੰਗਾ ਵੇਖਿਆ, ਬਹੁਤ ਹੀ ਸੁੰਦਰ ਥਾਂ, ਬਹੁਤ ਹੀ ਚੰਗਾ ਟਿਕਾਣਾ ਹੈ, ਉਸ ਦੀ ਮੈਂ ਆਪ ਜੀ ਨੂੰ ਦੱਸ ਪਾਉਂਦਾ ਹਾਂ।
ਮਹਾਰਾਜ ਚਾਹਤ ਚਿਤ ਜੈਸੇ,
ਜਿਵੇਂ ਆਪ ਜੀ ਚਾਹੁੰਦੇ ਹੋ ਉਸ ਦੇ ਬਿਲਕੁਲ ਅਨੁਕੂਲ ਉਹ ਜਗ੍ਹਾ ਹੈ ਆਪ ਜੀ ਦੇ ਰਹਿਣ ਵਾਸਤੇ।
ਸਕਲ ਰੀਤ ਕਹਿ ਸੁੰਦਰ ਤੈਸੇ,
ਹਰ ਤਰ੍ਹਾਂ ਕਰਕੇ ਸੁੰਦਰ ਤੋਂ ਸੁੰਦਰ, ਸੁਹਾਵਣੀ ਤੋਂ ਸੁਹਾਵਣੀ, ਚੰਗੀ ਤੋਂ ਚੰਗੀ ਉਹ ਜਗ੍ਹਾ ਹੈ ਆਪ ਜੀ ਦੇ ਰਹਿਣ ਵਾਲੀ।
ਜੋ ਬਹੁਨਿਤ ਪੰਕ ਬਹੀਨਾ,
ਔਰ ਉੱਚੀ ਵੀ ਬਹੁਤ ਹੈ, ਬਹੁਤ ਉੱਚਾ ਥਾਂ ਹੈ, ਬਿਆਸਾ ਦਰਿਆ ਦਾ ਪਾਰਲਾ ਕਿਨਾਰਾ, ਔਰ ਉੱਥੇ ਚਿੱਕੜ ਦਾ ਵੀ ਲੇਸ ਮਾਤਰ ਨਾਮ ਵੀ ਨਹੀਂ ਹੈ, ਨਾਮ ਮਾਤਰ ਵੀ ਉੱਥੇ ਕੋਈ ਚਿੱਕੜ ਆਦਿਕ ਨਹੀਂ ਹੈ ਸਤਿਗੁਰੂ ਜੀ। ਇਸ ਕਰਕੇ ਬਹੁਤ ਹੀ ਸੁੰਦਰ ਥਾਂ ਹੈ ਰਹਿਣ ਵਾਲੀ, ਕਿਉਂਕਿ ਵਰਖਾ ਪੈਂਦੀ ਹੈ ਨੀਵੀਆਂ ਥਾਵਾਂ ਤੇ, ਜਿੱਥੇ ਪਾਣੀ ਖਲੋ ਜਾਂਦਾ ਉੱਥੇ ਚਿੱਕੜ ਬਣ ਜਾਂਦਾ ਹੈ, ਔਰ ਮੱਖੀ ਮੱਛਰ ਜ਼ਹਿਰੀਲੇ ਕੀਟਾਣੂ ਜੀਵ ਜੰਤੂ ਪੈਦਾ ਹੋ ਜਾਂਦੇ ਹਨ। ਇਸ ਲਈ ਐਸੀਆਂ ਥਾਵਾਂ ਤੇ ਠਹਿਰਨਾ ਬੜਾ ਹੀ ਕਠਿਨ ਹੋਇਆ ਕਰਦਾ, ਕੱਚੀ ਰੁੱਤ ਹੈ। ਤਾਂ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਨਾਲ ਘੋੜੇ ਹਾਥੀ ਹੋਰ ਵੀ ਬੜੀਆਂ ਸਵਾਰੀਆਂ ਹਨ, ਗੁਰੂ ਕਾ ਸੂਰਮੇ ਯੋਧੇ, ਸੂਰਬੀਰ ਬਹਾਦਰ ਸੂਰਮਿਆਂ ਦੀ, ਗੁਰੂ ਕੇ ਸੂਰਮਿਆਂ ਦੀ ਫੌਜ ਵੀ ਹੈ। ਇਸ ਕਰਕੇ ਸਤਿਗੁਰੂ ਜੀ ਚਾਹੁੰਦੇ ਹੈ ਕਿ ਵਰਖਾ ਦੀ ਰੁੱਤ ਹੈ, ਉੱਚਾ ਥਾਂ ਹੋਵੇ ਰਹਿਣ ਵਾਲਾ, ਪਾਣੀ ਦਾ ਨਾਲ ਪ੍ਰਵਾਹ ਵਗਦਾ ਹੋਵੇ, ਜਿੱਥੇ ਚਿੱਕੜ ਆਦਿਕ ਵੀ ਨਾ ਹੋਵੇ, ਐਸੀ ਸੁੰਦਰ ਮਨੀਕ ਵਧੀਆ ਥਾਂ ਚਾਹੀਦੀ ਹੈ। ਔਰ ਸਿੱਖ ਨੇ ਸਤਿਗੁਰੂ ਜੀ ਦਾ ਆਸ਼ਾ ਜਾਣ ਕੇ ਬੇਨਤੀ ਕੀਤੀ, ਮਹਾਰਾਜ ਉੱਥੇ ਚਿੱਕੜ ਦਾ ਵੀ ਲੇਸ ਮਾਤਰ ਕੋਈ ਨਾਮ ਨਹੀਂ ਹੈ, ਔਰ ਬਹੁਤ ਉੱਚਾ ਥਾਂ ਹੈ ਸਤਿਗੁਰੂ ਜੀ ਰਹਿਣ ਵਾਲਾ ਆਪ ਜੀ ਦੇ। ਔਰ ਸਤਿਗੁਰੂ ਜੀ ਉੱਚੀ ਥਾਂ ਤੇ ਰਹਿਣ ਵਾਸਤੇ ਬੜਾ ਸੁੰਦਰ ਟਿਕਾਣਾ ਹੈ, ਔਰ ਉਸ ਦੇ ਕਦਮਾਂ ਵਿੱਚ ਭਾਵ ਨੀਵੀ ਥਾਂ ਤੇ ਬੜਾ ਸੁੰਦਰ ਬਿਆਸ ਦਰਿਆ ਦਾ ਬੜਾ ਭਰ ਕੇ ਜਲ ਵਗਦਾ ਹੈ ਦਰਿਆ ਦੇ ਅੰਦਰ।
ਵਸਾ ਲੋਕ ਥੋੜੇ ਕਰ ਮੇਲਾ,
ਔਰ ਸਤਿਗੁਰੂ ਜੀ ਉੱਥੇ ਲੋਕ ਵੀ ਥੋੜੇ ਵਸਦੇ ਆ, ਬਹੁਤੀ ਵਸੋਂ ਨਹੀਂ ਹੈ, ਆਲੇ ਦੁਆਲੇ ਵਸੋਂ ਵੀ ਬਹੁਤ ਥੋੜੀ ਜੀ ਹੈ ਜਿਹੜੀ ਰਹਿੰਦੀ ਹੈ ਉੱਥੇ।
ਗ੍ਰਾਮ ਨਾਮ ਤਿਸ ਕਰੇ ਰੋਹਿਲਾ,
ਮਹਾਰਾਜ ਉਸ ਗ੍ਰਾਮ ਦਾ, ਉਸ ਨਗਰ ਦਾ ਨਾਮ ਰੋਹਿਲਾ ਹੈ। ਰੋਹਿਲੇ ਨਗਰ ਦੇ ਵਿੱਚ ਐਸੀ ਸੁੰਦਰ ਜਗ੍ਹਾ ਹੈ ਆਪ ਜੀ ਦੇ ਰਹਿਣ ਵਾਲੀ ਹੈ। ਉੱਥੇ ਮਨ ਭਾਉਂਦਾ ਸ਼ਿਕਾਰ ਵੀ ਸਤਿਗੁਰੂ ਜੀ ਤੁਸੀਂ ਖੇਡ ਸਕਦੇ ਹੋ ਸੰਗਤਾਂ ਦੇ ਦੁੱਖਾਂ ਨੂੰ ਦੂਰ ਕਰਨ ਵਾਸਤੇ।
ਬੈਠੇ ਪਿਖੋ ਨਦੀ ਜਲ ਜਾਈ,
ਔਰ ਉੱਚੀ ਥਾਂ ਤੇ ਬੈਠ ਕੇ ਸਤਿਗੁਰੂ ਜੀ ਜਦੋਂ ਨਦੀ ਦੇ ਵੱਲ ਨੂੰ ਆਪ ਜੀ ਨਿਗਾਹ ਪਾ ਕੇ ਦਰਿਆ ਵੱਲ ਨੂੰ ਤੱਕਿਆ ਕਰੋਗੇ ਤਾਂ ਚੱਲਦਾ ਪਾਣੀ ਦਾ ਪ੍ਰਵਾਹ ਵੀ ਆਪ ਜੀ ਦੇ ਨੇਤਰਾਂ ਦੇ ਥੱਲੇ ਦਿਸਿਆ ਕਰੇਗਾ। ਉਸ ਕੁਦਰਤ ਦੇ ਅਜਬ ਨਜ਼ਾਰੇ ਨੂੰ ਵੀ ਆਪ ਸਤਿਗੁਰੂ ਜੀ ਵੇਖ ਸਕੋਗੇ ਚੰਗੀ ਤਰ੍ਹਾਂ।
ਸਮ ਕਰਤ ਮਹੀਨ ਸਥਾਨ,
ਔਰ ਮਹਾਰਾਜ ਉਸ ਜਗ੍ਹਾ ਵਰਗਾ ਥਾਂ ਮੇਰੇ ਖਿਆਲ ਮੁਤਾਬਕ ਹੋਰ ਨਹੀਂ ਹੋ ਸਕਦਾ ਨੇੜੇ ਤੇੜੇ। ਉੱਥੇ ਕਰਦਮ ਨਾਮ ਚਿੱਕੜ ਵੀ ਨਹੀਂ ਹੈ ਕਿਸੇ ਤਰ੍ਹਾਂ ਦਾ, ਬਹੁਤ ਸਵੱਛ ਥਾਂ ਅਤੇ ਸੁੰਦਰ ਟਿਕਾਣਾ ਹੈ।
ਵੀਰ ਬਿਪਾਸਾ ਰੁਚਰ ਨਾਨ,
ਔਰ ਬਿਆਸਾ ਦਰਿਆ ਦਾ ਕਿਨਾਰਾ ਇਹੋ ਜਿਹਾ ਸੁੰਦਰ ਟਿਕਾਣਾ ਆਪ ਜੀ ਦੀ ਰੁਚੀ ਮੁਤਾਬਕ ਹੋਰ ਨਹੀਂ ਕੋਈ ਹੋ ਸਕਦਾ ਜਿਹੋ ਜਿਹਾ ਮੈਂ ਆਪ ਜੀ ਨੂੰ ਦੱਸਿਆ ਹੈ।
ਆਪ ਕੇ ਕਰੋ ਵਿਨੋਦ,
ਉਹ ਆਪ ਜੀ ਦੇ ਰਹਿਣ ਦੇ ਯੋਗ ਆ, ਉੱਥੇ ਆਪ ਜੀ ਆਨੰਦ ਮਾਣ ਸਕਦੇ ਹੋ, ਸਤਿਗੁਰੂ ਜੀ ਸੰਗਤਾਂ ਨੂੰ ਵੀ ਆਨੰਦ ਦੇ ਸਕਦੇ, ਰਹਿਣ ਵਾਲਿਆਂ ਨੂੰ ਵੀ, ਦਰਸ਼ਨ ਕਰਨ ਵਾਲਿਆਂ ਨੂੰ ਵੀ।
ਲੋਕੋ ਬਰਖੰਤ ਪਯੋਦ,
ਔਰ ਸਤਿਗੁਰੂ ਜੀ ਵੇਖਿਓ ਉੱਥੇ ਵਰਖਾ ਪੈਂਦੀ ਦਾ ਵੀ ਇੱਕ ਵੱਖਰਾ ਹੀ ਨਜ਼ਾਰਾ, ਬਹੁਤ ਹੀ ਉੱਥੇ ਜਦੋਂ ਵਰਖਾ ਆਲੇ ਦੁਆਲੇ ਪਵੇਗੀ ਤਾਂ ਬਹੁਤ ਹੀ ਆਪ ਜੀ ਨੂੰ ਪ੍ਰਸੰਨਤਾ ਵੀ ਹੋਵੇਗੀ ਵੇਖਣ ਦੇ ਨਾਲ ਉੱਚੀ ਥਾਂ ਤੇ।
ਪਰ ਸਿੱਖ ਸੁਣ ਕਰ ਤਬ ਕਹਿਓ,
ਜਦੋਂ ਸਾਧ ਸੰਗਤ ਜੀ ਇਹ ਸਿੱਖ ਨੇ ਸਤਿਗੁਰੂ ਜੀ ਨੂੰ ਸਾਰਾ ਰੋਹਿਲੇ ਨਗਰ ਦਾ ਜੋ ਟਿਕਾਣਾ ਸੀ ਉਸ ਦੀ ਸਾਰੀ ਜਾਣਕਾਰੀ ਦਿੱਤੀ ਤਾਂ ਹੋਰ ਸਿੱਖਾਂ ਨੇ ਵੀ ਸੁਣ ਕਰਕੇ ਸਤਿਗੁਰੂ ਜੀ ਨੂੰ ਇਹ ਸਿੱਖ ਦੇ ਬਚਨ, ਇਹ ਸਿੱਖ ਦੀਆਂ ਬੇਨਤੀਆਂ ਨੂੰ ਸੁਣ ਕੇ, ਜਿਹੜੇ ਥੋੜੇ ਬਹੁਤਾ ਜਾਣਕਾਰੀ ਰੱਖਦੇ ਸਨ, ਜਿਹੜੇ ਇਸ ਇਲਾਕੇ ਨੂੰ ਥੋੜਾ ਬਹੁਤਾ ਜਾਣਦੇ ਸਨ, ਉਹਨਾਂ ਨੇ ਵੀ ਸਿੱਖ ਦਾ ਸਾਥ ਦਿੱਤਾ ਔਰ ਸਤਿਗੁਰੂ ਜੀ ਨੂੰ ਬੇਨਤੀ ਕਰਕੇ ਕਿਹਾ,
ਨਿਸ਼ਚੈ ਸੁਭ ਸਥਾਨ ਸੋ ਲਹਿਓ।
ਇਹ ਮਹਾਰਾਜ ਜੋ ਇਹ ਜਗ੍ਹਾ ਸਿੱਖ ਨੇ ਦੱਸੀ ਹੈ, ਟਿਕਾਣਾ ਦੱਸਿਆ ਰੋਹਿਲੇ ਨਗਰ ਦਾ, ਇਹ ਪੱਕਾ ਬਹੁਤ ਹੀ ਸੁੰਦਰ ਜਗ੍ਹਾ ਹੈ ਆਪ ਜੀ ਦੇ ਰਹਿਣ ਵਾਸਤੇ, ਔਰ ਨਿਸ਼ਚੇ ਦਾ ਨਾਮ ਇਹ ਸਹੀ ਟਿਕਾਣਾ ਹੈ ਆਪ ਜੀ ਦੇ ਵਸਣ ਵਾਲਾ, ਇਹ ਚੁਮਾਸਾ ਕੱਟਣ ਵਾਸਤੇ ਬੜੀ ਸੁੰਦਰ ਜਗ੍ਹਾ ਹੈ ਜਿੱਥੋਂ ਦੀ ਆਪ ਜੀ ਨੂੰ ਇਸ ਸਿੱਖ ਨੇ ਦੱਸ ਪਾਈ ਹੈ।
ਹਰਗੋਬਿੰਦ ਸੁਣ ਸਭ ਜਾਣਾ,
ਸਿੱਖਾਂ ਤੋਂ ਦੂਸਰਿਆਂ ਤੋਂ ਵੀ ਸਿੱਖ ਦੇ ਬਚਨ ਦੇ ਨਾਲ ਸਾਰੇ ਸਿੱਖਾਂ ਨੇ ਸਹਿਮਤੀ ਵੀ ਪ੍ਰਗਟਾਈ ਔਰ ਸਤਿਗੁਰੂ ਜੀ ਨੂੰ ਜਾਣਕਾਰੀ ਵੀ ਦਿੱਤੀ ਤਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਿੱਖ ਦੀ ਬੇਨਤੀ ਸੁਣ ਕੇ ਸਾਰਾ ਬਚਨ ਜਾਣ ਕੇ ਨਿਚੋੜ ਕੱਢ ਕੇ ਚੰਗੀ ਤਰ੍ਹਾਂ ਵਿਚਾਰ ਕਰਕੇ ਮਨ ਦੇ ਵਿੱਚ ਸਤਿਗੁਰੂ ਜੀ ਨੂੰ ਉਹ ਜਗ੍ਹਾ ਭਾ ਗਈ, ਚੰਗੀ ਲੱਗੀ ਕਿ ਉਹ ਜਗ੍ਹਾ ਬਿਲਕੁਲ ਠੀਕ ਹੈ ਰਹਿਣ ਵਾਸਤੇ, ਉੱਥੇ ਹੀ ਟਿਕਾਣਾ ਜਾ ਕੇ ਬਣਾਉਣਾ ਕਰੀਏ ਔਰ ਠਹਿਰਨਾ ਕਰੀਏ। ਸਤਿਗੁਰਾਂ ਜੀ ਨੂੰ ਉਹ ਜਗ੍ਹਾ ਦਾ ਸਾਰਾ ਜਦੋਂ ਪੱਖ ਸਾਰੇ ਦੱਸੇ ਗਏ ਤਾਂ ਰਹਿਣ ਵਾਸਤੇ ਸਤਿਗੁਰਾਂ ਦੇ ਹਿਰਦੇ ਵਿੱਚ ਉਹ ਜਗ੍ਹਾ ਸਤਿਗੁਰਾਂ ਨੂੰ ਭਾ ਗਈ, ਚੰਗੀ ਲੱਗੀ ਹੈ।
ਗੁਰਦਿੱਤਾ ਨਿਕਟ ਨਿਹਾਰਾ,
ਉਸੇ ਵਕਤ ਧੰਨ ਬਾਬਾ ਗੁਰਦਿੱਤਾ ਜੀ ਜੋ ਸਤਿਗੁਰਾਂ ਦੇ ਵੱਡੇ ਸਾਹਿਬਜ਼ਾਦੇ ਸਨ, ਅਜੇ ਛੋਟੀ ਅਵਸਥਾ ਸੀ ਤਿੰਨਾਂ ਦੀ, ਉਹਨਾਂ ਨੂੰ ਨੇੜੇ ਦਰਸ਼ਨ ਕਰਦਿਆਂ ਸਤਿਗੁਰਾਂ ਨੇ ਵੇਖਿਆ ਤੱਕਿਆ ਹੈ,
ਪਰਮ ਪ੍ਰੇਮ ਤੇ ਬਾਕ ਉਚਾਰਾ,
ਉਹਨਾਂ ਨੂੰ ਪਾਸ ਬੁਲਾ ਕੇ ਬਹੁਤਾ ਪ੍ਰੇਮ ਕੀਤਾ ਤੇ ਬਚਨ ਕੀਤਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ।
ਗੋਇੰਦਵਾਲ ਆਪ ਚੱਲ ਜਾਵੋ,
ਹੇ ਸਾਹਿਬਜ਼ਾਦਾ ਜੀ ਤੁਸੀਂ ਗੋਇੰਦਵਾਲ ਸਾਹਿਬ ਚਲੇ ਜਾਓ ਹੁਣ ਸਾਡੇ ਕੋਲੋਂ ਆਗਿਆ ਲੈ
ਕੇ, ਮੋਦ ਮਨ ਪਾਵੋ
ਔਰ ਪਰਿਵਾਰ ਵਿੱਚ ਮਿਲ ਕੇ ਉੱਥੇ ਠਹਿਰਨਾ ਕਰੋ ਅਤੇ ਬਹੁਤੇ ਆਨੰਦ ਲੈਣਾ ਕਰੋ, ਪ੍ਰਸੰਨਤਾ ਪ੍ਰਾਪਤ ਕਰੋ, ਖੁਸ਼ੀਆਂ ਮਾਣੋ।
ਮਾਤਾ ਅਰ ਪ੍ਰਾਤਨ ਸੰਗ,
ਆਪਣੀ ਮਾਤਾ ਦਮੋਦਰੀ ਅਤੇ ਦੂਸਰੇ ਭਰਾਵਾਂ ਦੇ ਨਾਲ ਮਿਲ ਕਰਕੇ,
ਬਹਿਰਨ ਚਾਹਤ ਅੰਗ,
ਉਹ ਵੀ ਤੁਹਾਨੂੰ, ਤੁਹਾਡੀ ਮਾਤਾ ਵੀ ਉਡੀਕਦੀ ਹੈ, ਸਾਰਾ ਪਰਿਵਾਰ ਵੀ ਤੁਹਾਨੂੰ ਵੇਖਣਾ ਚਾਹੁੰਦਾ, ਮਿਲਣਾ ਚਾਹੁੰਦਾ, ਬੜੀ ਉਹਨਾਂ ਦੇ ਹਿਰਦੇ ਦੀ ਤੀਬਰ ਇੱਛਾ ਹੈ, ਇਸ ਕਰਕੇ ਉਹਨਾਂ ਦੀ ਇੱਛਾ ਪੂਰੀ ਕਰਨ ਵਾਸਤੇ ਤੁਸੀਂ ਗੋਇੰਦਵਾਲ ਸਾਹਿਬ ਚਲੇ
ਜਾਓ,
ਕਿਉਂਕਿ ਵਰਖਾ ਦੀ ਰੁੱਤ ਹੈ, ਬਹੁਤ ਹੀ ਬਰਸਾਤ ਪੈ ਰਹੀ ਹੈ ਔਰ ਬਾਹਰ ਵਰਖਾ ਦੀ ਰੁੱਤ ਦੇ ਵਿੱਚ ਵਿਚਰਨਾ ਤੁਰਨਾ ਫਿਰਨਾ ਜਿਹੜਾ ਹੈ
ਸਭ ਵਿੱਦ ਸੁੱਖ ਨਾਹੀਂ,
ਹਰ ਤਰ੍ਹਾਂ ਕਰਕੇ ਬੜਾ ਕਠਿਨ ਹੋਇਆ ਕਰਦਾ, ਔਖਾ ਹੋਇਆ ਕਰਦਾ ਔਰ ਇਸ ਵਰਖਾ ਦੀ ਰੁੱਤ ਦੇ ਵਿੱਚ ਸੁੱਖ ਨਹੀਂ, ਬੜੀ ਕਸ਼ਟ ਔਰ ਖੇਚਲਾ ਹੁੰਦੀ ਹੈ, ਬੜੀਆਂ ਤਕਲੀਫਾਂ ਝੱਲਣੀਆਂ ਪੈਂਦੀਆਂ ਹਨ।
ਹਰ ਤੁਰਕਣ ਸੋ ਵਧਿਓ ਬਖੇੜਾ,
ਔਰ ਦੂਸਰਾ ਵੱਡਾ ਕਾਰਨ ਹੈ ਕਿ ਤੁਰਕਾਂ ਦੇ ਨਾਲ ਵੀ ਬਹੁਤ ਵੱਡਾ ਬਖੇੜਾ ਵਧਿਆ ਹੋਇਆ, ਮੌਕੇ ਦਾ ਬਾਦਸ਼ਾਹ ਸ਼ਾਹਜਹਾਨ ਉਹ ਵੀ ਗੁਰੂ ਘਰ ਨਾਲ ਅਕਾਰਨ ਹੀ ਬਿਨਾਂ ਕਿਸੇ ਕਾਰਨ ਤੋਂ ਈਰਖਾ ਦਵੈਸ਼ ਰੱਖਦਾ ਔਰ ਆਏ ਦਿਨ ਜੰਗ ਯੁੱਧ ਜੰਗਾਂ ਯੁੱਧਾਂ ਦਾ ਮਾਹੌਲ ਬਣਿਆ ਰਹਿੰਦਾ ਹੈ,
ਕਿਤੇ ਜੰਗ ਘਨੇਰਾ
ਕਿਤੇ ਅਚਾਨਕ ਹੀ ਕੋਈ ਐਸਾ ਸਮਾਂ ਆ ਗਿਆ, ਬਹੁਤਾ ਵੱਡਾ ਜੰਗ ਹੋ ਗਿਆ, ਬਹੁਤਾ ਵੱਡਾ ਫੌਜਾਂ ਚੜ ਕੇ ਆ ਗਈਆਂ, ਇਸ ਗੱਲ ਦੀ ਕੋਈ ਖਬਰ ਨਹੀਂ ਕਿ ਕਦੋਂ ਹਮਲਾ ਹੋ ਜਾਏ ਤੇ ਕਦੋਂ ਜੰਗ ਯੁੱਧ ਕਰਨਾ ਪੈ ਜਾਏ। ਇਸ ਲਈ ਇਹ ਜੰਗਾਂ ਯੁੱਧਾਂ ਦਾ ਸਮਾਂ ਹੈ।
ਅਲਪ ਬੈਸ ਜਾਂਦੇ ਸੁਖ ਲੀਜਾ,
ਤੁਹਾਡੀ ਬੜੀ ਛੋਟੀ ਉਮਰ ਹੈ, ਛੋਟੀ ਅਵਸਥਾ ਹੈ, ਤੁਸੀਂ ਕੁਝ ਸਮਾਂ ਗੋਇੰਦਵਾਲ ਸਾਹਿਬ ਜਾ ਕੇ ਤੀਸਰੇ ਪਾਤਸ਼ਾਹ ਜੀ ਦੇ ਸਥਾਨ ਤੇ ਉੱਥੇ ਸੁਖ ਦੇ ਸਹਿਤ ਰਹਿਣਾ ਕਰੋ, ਆਨੰਦ ਮਾਨਣਾ ਕਰੋ।
ਗੋਇੰਦਵਾਲ ਵਾਸ ਕੋ ਕੀਜਾ,
ਤੁਸੀਂ ਗੋਇੰਦਵਾਲ ਸਾਹਿਬ ਜਾ ਕੇ ਨਿਵਾਸ ਕਰੋ, ਆਪਣਾ ਉੱਥੇ ਹੀ ਠਹਿਰੋ ਸਾਰੇ ਪਰਿਵਾਰ ਦੇ ਨਾਲ ਮਿਲ ਕੇ।
ਆਇਸ ਕੋ ਸਿਰ ਪਰ ਧਰ ਕੇ,
ਧੰਨ ਬਾਬਾ ਗੁਰਦਿੱਤਾ ਜੀ ਨੇ ਆਪਣੇ ਪਿਤਾ ਸਤਿਗੁਰੂ ਜੀ ਦੀ ਆਗਿਆ ਨੂੰ ਸੀਸ ਝੁਕਾ ਕੇ ਮੰਨਿਆ ਔਰ ਸਤਿਗੁਰੂ ਜੀ ਦੇ ਅੱਗੇ ਸਤ ਬਚਨ ਕਹਿ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੋ ਆਗਿਆ ਕੀਤੀ ਉਸ ਦੇ ਅਨੁਸਾਰ ਸਤ ਬਚਨ ਕਹਿ ਕੇ ਬਾਬਾ ਗੁਰਦਿੱਤਾ ਜੀ ਨੇ ਆਪਣਾ ਸੀਸ ਝੁਕਾ ਕੇ ਨਮਸਕਾਰ ਕੀਤੀ ਹੈ। ਸਤ ਕਰਕੇ ਸਤਿਗੁਰਾਂ ਦੇ ਹੁਕਮ ਨੂੰ ਮੰਨਣਾ ਕੀਤਾ
ਕਰਕੇ
ਔਰ ਦੋਨੋਂ ਹੱਥ ਜੋੜ ਕੇ ਸਤਿਗੁਰਾਂ ਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਚ ਵੰਦਨਾ ਕੀਤੀ, ਨਮਸਕਾਰ ਕੀਤੀ, ਮੱਥਾ ਟੇਕਿਆ ਹੈ।
ਤਿਆਰ ਪਰ ਭਇਓ ਅਰੂਢ,
ਔਰ ਜਿਹੜਾ ਘੋੜਾ ਤਿਆਰ ਸੀ ਬਾਬਾ ਗੁਰਦਿੱਤਾ ਜੀ ਦੀ ਸਵਾਰੀ ਲਈ ਕੀਤਾ ਹੋਇਆ ਉਸ ਉੱਤੇ ਸਤਿਗੁਰਾਂ ਤੋਂ ਆਗਿਆ ਲੈ ਕੇ ਬਾਬਾ ਗੁਰਦਿੱਤਾ ਜੀ ਸਵਾਰ ਹੋਏ ਚੱਲਣ ਵਾਸਤੇ।
ਸਮਝ ਗੁਰੂ ਕੋ ਆਸ਼ਾ ਗੂੜ,
ਔਰ ਸਮਝ ਗਏ ਹਿਰਦੇ ਵਿੱਚ ਕਿ ਸਤਿਗੁਰੂ ਜੀ ਦਾ ਬਚਨ ਕਰਨ ਪਿੱਛੇ ਬਹੁਤ ਵੱਡਾ ਡੂੰਘਾ ਆਸ਼ਾ ਹੈ, ਮਨੋਰਥ ਹੈ। ਸਤਿਗੁਰੂ ਜੀ ਨੂੰ ਪਤਾ ਹੈ ਭੂਤ ਭਵਿੱਖ ਵਰਤਮਾਨ ਸਭ ਦੇ ਗਿਆਤਾ ਗਏ ਸਤਿਗੁਰੂ ਜੀ ਹਨ ਕਿ ਭਵਿੱਖ ਦੇ ਵਿੱਚ ਕੀ ਕੁਝ ਕੌਤਕ ਕਰਨੇ ਹੈ ਜਾਂ ਕੀ ਕੁਝ ਹੋਣਾ। ਇਸੇ ਲਈ ਪਿਤਾ ਸਤਿਗੁਰੂ ਜੀ ਨੇ ਸਾਨੂੰ ਗੋਇੰਦਵਾਲ ਸਾਹਿਬ ਜਾਣ ਦੀ ਆਗਿਆ ਕੀਤੀ ਹੈ। ਸਮਰੱਥ ਸਤਿਗੁਰੂ ਹਨ ਸੱਚੇ ਪਾਤਸ਼ਾਹ, ਉਹਨਾਂ ਦਾ ਬਚਨ ਸਾਡੇ ਉਹਨਾਂ ਦਾ ਬਚਨ ਮੰਨਣਾ ਸਾਡੇ ਭਲੇ ਵਿੱਚ ਹੈ। ਐਸੀ ਭਾਵਨਾ ਮਨ ਵਿੱਚ ਰੱਖ ਕੇ ਡੂੰਘਾ ਆਸ਼ਾ ਸਮਝ ਕੇ ਬਾਬਾ ਗੁਰਦਿੱਤਾ ਜੀ ਨੇ ਸਤਿਗੁਰੂ ਜੀ ਦਾ ਬਚਨ ਮੰਨ ਕੇ ਤਿਆਰੀ ਕੀਤੀ ਹੈ ਜਾਣ ਦੀ। ਇੱਕ ਤੇ ਦਸ ਗਿਆਰਾਂ ਕਸੂਰ ਮੇ ਸ਼ਸਤਰ ਧਾਰੀ ਤਿਆਰ ਬਰ ਤਿਆਰ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਗੁਰਦਿੱਤਾ ਜੀ ਦੇ ਸਾਥ ਭੇਜਣਾ ਕੀਤੇ ਨਾਲ। ਔਰ ਗੋਇੰਦਵਾਲ ਸਾਹਿਬ ਜਾਣ ਵਾਸਤੇ ਛੇਤੀ ਜਿਹੜਾ ਰਾਹ ਜਾਂਦਾ ਸੀ ਉਸ ਰਸਤੇ ਤੇ ਆਗਿਆ ਲੈ ਕੇ ਚਲੇ ਗਏ, ਤੁਰ ਪਏ।
ਗੋਇੰਦਵਾਲ ਪਰਵੇਸ਼ੇ ਜਾਈ,
ਔਰ ਇੱਧਰ ਬਾਬਾ ਗੁਰਦਿੱਤਾ ਜੀ ਗੋਇੰਦਵਾਲ ਸਾਹਿਬ ਦੇ ਵਿੱਚ ਸਤਿਗੁਰਾਂ ਦਾ ਆਗਿਆ ਬਚਨ ਮੰਨ ਕੇ ਪਿਤਾ ਸਤਿਗੁਰੂ ਦੀ ਆਗਿਆ ਨੂੰ ਸਿਰ ਮੱਥੇ ਲੈ ਕੇ ਗੋਇੰਦਵਾਲ ਸਾਹਿਬ ਦੇ ਵਿੱਚ ਪਹੁੰਚ ਗਏ ਹਨ। ਔਰ ਸਤਿਗੁਰਾਂ ਦੇ ਸਥਾਨ ਤੇ ਨਮਸਕਾਰ ਕਰਕੇ ਸਾਰੇ ਪਰਿਵਾਰ ਨੂੰ ਬਾਬਾ ਗੁਰਦਿੱਤਾ ਜੀ ਨੇ ਸਤਿਗੁਰਾਂ ਦੇ ਤਰਫ ਦੀ ਸਾਰੀ ਜਾਣਕਾਰੀ ਸੁਖ ਸ਼ਾਂਤ ਦੀ ਖਬਰ ਦਿੱਤੀ ਹੈ।
ਪੁਰਾਤਨ ਸਾਥ ਖੇਲਬੇ ਕਰੇ,
ਔਰ ਆਪਣੇ ਦੂਸਰੇ ਭਰਾਤਾ ਜਿਹੜੇ ਦੂਸਰੇ ਸਾਹਿਬਜ਼ਾਦੇ ਸਨ ਬਾਬਾ ਟਲ ਰਾਏ ਜੀ, ਸੂਰਜਮਲ ਜੀ, ਅਣੀ ਰਾਏ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਇਹਨਾਂ ਸਾਰੇ ਆਪਣੇ ਭਰਾਵਾਂ ਦੇ ਨਾਲ ਮਿਲ ਕੇ ਬਾਬਾ ਜੀ ਬਾਲਕ ਅਵਸਥਾ ਦੇ ਵਿੱਚ ਖੇਡਦੇ ਵੀ ਹੈ।
ਮਨ ਭਾਵਤ ਸੁਖ ਕੋ ਨਿਤ ਧਰੇ,
ਮਨ ਭਾਉਂਦੇ ਨਿਤ ਪ੍ਰਤੀ ਸੁਖਾਂ ਨੂੰ ਧਾਰਨ ਕਰਦੇ ਪ੍ਰਾਪਤ ਕਰਦੇ ਹਨ।
ਹਰਗੋਬਿੰਦ ਭੇਪ ਤਬ ਤਿਆਰ,
ਇਧਰਲੇ ਪਾਸੇ ਬਾਬਾ ਗੁਰਦਿੱਤਾ ਜੀ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੋਇੰਦਵਾਲ ਸਾਹਿਬ ਨੂੰ ਚੱਲਣ ਦੀ ਤਿਆਰੀ ਕਰਕੇ ਆਗਿਆ ਦੇ ਦਿੱਤੀ ਹੈ। ਬਾਬਾ ਜੀ ਗੋਇੰਦਵਾਲ ਸਾਹਿਬ ਵਿਖੇ ਪਹੁੰਚ ਗਏ ਹਨ। ਇਧਰਲੀ ਤਰਫ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਸ ਇਲਾਕੇ ਦੀ, ਜਿਸ ਦਿਸ਼ਾ ਦੀ, ਜਿਸ ਤਰਫ ਦੀ ਸਿੱਖ ਨੇ ਦੱਸ ਪਾਈ ਹੈ ਉਸ ਪਾਸੇ ਨੂੰ ਸਤਿਗੁਰਾਂ ਨੇ ਤਿਆਰੀ ਕੀਤੀ ਹੈ ਚੱਲਣ ਵਾਸਤੇ।
ਹਿਰਨ ਤੀਰ ਪਾਸਾ ਬਾਰ,
ਔਰ ਬਿਆਸਾ ਦਾ ਕਿਨਾਰਾ ਜਿੱਥੇ ਬਹੁਤੇ ਜਲ ਪ੍ਰਵਾਹ ਪਾਣੀ ਦਾ ਵਗਦਾ ਭਰ ਭਰ ਕੇ ਉਸ ਕਿਨਾਰੇ ਦੇ ਕੁਦਰਤ ਦੇ ਨਜ਼ਾਰਿਆਂ ਨੂੰ ਤੱਕਣ ਵਾਸਤੇ ਸਤਿਗੁਰਾਂ ਨੇ ਸੰਕਲਪ ਕੀਤਾ ਹੈ ਹਿਰਦੇ ਵਿੱਚ।
ਵਜਵਾਏ ਸਭ ਕੂਚ ਨਗਾਰਾ,
ਕੂਚ ਦਾ ਚੱਲਣ ਦਾ ਨਗਾਰਾ ਸਤਿਗੁਰੂ ਜੀ ਨੇ ਅੱਗੇ ਦੇ ਕੇ ਸੇਵਾਦਾਰਾਂ ਤੋਂ ਵਜਵਾਇਆ ਕਿ ਤਿਆਰੀ ਹੈ ਚੱਲਣ ਦੀ, ਧੌਸੇ ਤੇ ਚੋਬਾ ਲਾ ਦਿਓ, ਸਿੱਖ ਸੰਗਤਾਂ ਨੂੰ ਖਬਰ ਹੋ ਜਾਏ, ਸਾਰੇ ਤਿਆਰ ਹੋ ਜਾਣ। ਸਾਰਾ ਹੀ ਸੂਰਮਿਆਂ ਦਾ ਦਲ ਸਤਿਗੁਰੂ ਜੀ ਦੇ ਨਾਲ ਜਾਣ ਵਾਲੇ ਗੁਰੂ ਕੇ ਸਿੱਖ ਐਨ ਸ਼ਸਤਰ ਕੱਸ ਕੇ ਤਿਆਰ ਪ੍ਰਤਿਆਰ ਹੋ ਕੇ ਸਾਰਿਆਂ ਨੇ ਘੋੜਿਆਂ ਤੇ ਕਾਠੀਆਂ ਬੰਨ ਕੇ ਚੰਗੀ ਤਰ੍ਹਾਂ ਸਜਾ ਲਈਆਂ ਤੇ ਤਿਆਰੀ ਕੀਤੀ ਹੈ ਤੁਰਨ ਦੀ। ਔਰ ਉਸ ਵਕਤ ਜਦੋਂ ਕੂਚ ਦਾ ਹੁਕਮ ਹੋਇਆ, ਤਿਆਰੀ ਹੋਈ ਹੈ ਚੱਲਣ ਦੀ, ਕੁਝ ਕੁ ਗੁਰੂ ਕੇ ਸਿੱਖਾਂ ਨੇ ਉਸ ਵਕਤ ਸਾਧ ਸੰਗਤ ਜੀ ਰਾਮ ਜੰਗੇ ਚਲਾਉਣਾ ਕੀਤੇ ਹਨ।
ਦੂਰ ਲੱਗ ਸ਼ਬਦ ਸੋ ਜਾਣ ਕੇ,
ਔਰ ਕੁਝ ਸਿੱਖਾਂ ਨੇ ਬੰਦੂਕਾਂ ਵੀ ਚਲਾਈਆਂ ਔਰ ਅਸਮਾਨੀ ਫਾਇਰ ਕੀਤੇ ਦੂਰ ਦੂਰ ਤੱਕ, ਨੇੜੇ ਨੇੜੇ ਤੱਕ ਬੰਦੂਕਾਂ ਅਤੇ ਰਾਮ ਜੰਗਿਆਂ ਦੀ ਬੜੀ ਸੁੰਦਰ ਆਵਾਜ਼ ਆਈ, ਅਸਮਾਨ ਗੂੰਜਿਆ ਸਾਰਾ।
ਗੁਰ ਟਿਕ ਪੈਂਦੇ ਖਾਨ,
ਉਸ ਵਕਤ ਜਦੋਂ ਹਜ਼ੂਰ ਦੇ ਚੱਲਣ ਦੀ ਤਿਆਰੀ ਹੋਈ, ਇੰਨੇ ਨੂੰ ਪੈਂਦੇ ਖਾਨ ਨੂੰ ਪਤਾ ਲੱਗਾ ਉਹ ਵੀ ਸਤਿਗੁਰੂ ਜੀ ਦੇ ਪਾਸ ਆਣ ਪਹੁੰਚਿਆ ਹੈ।
ਆਇਓ ਨਿਜ ਘਰ ਤੇ ਸੁਧ ਜਾਨ,
ਇਹ ਖਬਰ ਪਤਾ ਲੱਗੀ ਕਿ ਸਤਿਗੁਰੂ ਜੀ ਨੇ ਕੂਚ ਦੀ ਅੱਗੇ ਚੱਲਣ ਦੀ ਤਿਆਰੀ ਕੀਤੀ ਹੈ, ਚਾਲਾ ਪਾ ਰਹੇ ਹੈ। ਪੈਂਦੇ ਖਾਂ ਇਹ ਖਬਰ ਸੁਣ ਕੇ ਸਤਿਗੁਰਾਂ ਦੇ ਪਾਸ ਆਇਆ ਹੈ।
ਜਿਸਕੋ ਦੇਖਤ ਪ੍ਰਭੂ ਵਿਚਾਰਾ,
ਸਤਿਗੁਰੂ ਜੀ ਨੇ ਪੈਂਦੇ ਖਾਂ ਆਉਂਦੇ ਨੂੰ ਵੇਖਿਆ ਔਰ ਵੇਖ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹਿਰਦੇ ਵਿਚ ਵਿਚਾਰ ਕੀਤੀ, ਆਪ ਸਤਿਗੁਰੂ ਜੀ ਨੇ
ਇਸ ਮੂਰਖ ਕੇ ਔਰ ਹੰਕਾਰ,
ਮਹਾਰਾਜ ਸਾਹਿਬ ਕੀ ਵਿਚਾਰ ਕਰਦੇ ਕਿ ਜਿਹੜਾ ਮੂਰਖ ਹੈ ਨਾ ਪੈਂਦੇ ਖਾਂ, ਇਹਦੇ ਹਿਰਦੇ ਵਿਚ ਬਹੁਤ ਹੰਕਾਰ ਹੈ, ਹੰਕਾਰ ਦਾ ਹੀ ਭਰਿਆ ਹੋਇਆ ਹੈ। ਇਹਨੂੰ ਇਹ ਹੰਕਾਰ ਹੈ ਕਿ ਮੇਰੇ ਜਿਹੜੀ ਸਤਿਗੁਰੂ ਜੀ ਨੂੰ ਵਿਜੈ ਨਾਮ ਜਿੱਤ ਪ੍ਰਾਪਤ ਹੁੰਦੀ ਹੈ ਨਾ, ਇਹ ਮੇਰੇ ਆਸਰੇ ਕਰਕੇ ਜਿੱਤ ਲੈਂਦੇ ਹੈ, ਭਾਵ ਮੇਰੇ ਕਰਕੇ ਇਹਨਾਂ ਨੂੰ ਜਿੱਤ ਪ੍ਰਾਪਤ ਹੁੰਦੀ ਹੈ, ਗੁਰੂ ਸਾਹਿਬ ਮੇਰੇ ਤੋਂ ਬਿਨਾਂ ਜੰਗਾਂ ਯੁੱਧਾਂ ਦੇ ਵਿਚ ਜਿੱਤ ਨਹੀਂ ਪ੍ਰਾਪਤ ਕਰ ਸਕਦੇ, ਫਤਿਹ ਨਹੀਂ ਪ੍ਰਾਪਤ ਕਰ ਸਕਦੇ, ਮੇਰੇ ਆਸਰੇ ਇਹਨਾਂ ਨੂੰ ਜਿੱਤ ਪ੍ਰਾਪਤ ਹੁੰਦੀ ਹੈ। ਮਨ ਦੇ ਵਿਚ ਸਤਿਗੁਰੂ ਜੀ ਹਿਰਦੇ ਵਿਚ ਵਿਚਾਰ ਕਰਦੇ ਕਿ ਐਸਾ ਮਾਣ ਹੈ ਪੈਦੇ ਖਾਂ ਦੇ ਭਰਿਆ ਹੋਇਆ ਹੰਕਾਰ, ਮੈਂ ਰਣ ਭੂਮੀ ਦੇ ਵਿਚ ਜਿੱਥੇ ਜੰਗ ਹੁੰਦਾ ਉੱਥੇ ਬਹੁਤ ਵੈਰੀਆਂ ਨੂੰ ਮਾਰ ਕੇ ਮੁਕਾ ਦਿੰਦਾ ਹਾਂ।
ਜੰਗ ਪਰਹਿ ਗੋ ਭਾਰੀ,
ਸਤਿਗੁਰੂ ਜੀ ਵਿਚਾਰ ਕਰਦੇ ਆ ਕਿ ਜਿੱਥੇ ਹੁਣ ਜਾਣਾ ਉਥੇ ਇਸ ਜਗ੍ਹਾ ਨਾਲੋਂ ਕਰਤਾਰਪੁਰ ਸਾਹਿਬ ਨਾਲੋਂ ਵੀ ਵੱਡਾ ਭਾਰੀ ਜੰਗ ਹੋਣਾ, ਬਹੁਤ ਵੱਡਾ ਯੁੱਧ ਹੋਏਗਾ।
ਜੇਕਰ ਹੋਏ ਹੈ ਸੰਗ ਹਮਾਰੀ,
ਜੇ ਕਰਕੇ ਸਾਡੇ ਨਾਲ ਹੋਇਆ ਉਸ ਜੰਗ ਦੇ ਵਿਚ ਵੀ,
ਬਹੁਤ ਗਰਭ ਕੋ ਧਰ ਹੈ ਫੇਰੇ,
ਤੇ ਉਥੇ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਜਿੱਤ ਬਖਸ਼ਣੀ ਹੈ, ਫਤਿਹ ਹੋਣੀ ਹੈ, ਤਾਂ ਇਸ ਨੂੰ ਅਕਾਰ ਨੀ ਹੋਰ ਹੰਕਾਰ ਆ ਜਾਏਗਾ ਮਨ ਵਿਚ, ਹੰਕਾਰ ਨਾਲ ਐਨ ਭਰ ਜਾਏਗਾ ਕਿ ਮੇਰੇ ਕਾਰਨ ਇੱਥੇ ਜਿੱਤ ਮਿਲੀ ਹੈ ਸਤਿਗੁਰਾਂ ਨੂੰ।
ਗੁਰ ਕੀ ਜੀਤ ਭਈ ਬਲ ਮੇਰੇ,
ਔਰ ਗੁਰੂ ਸਾਹਿਬ ਜੀ ਦੀ ਜੇ ਕਰਕੇ ਜਿੱਤ ਹੋਈ ਹੈ, ਮੇਰੀ ਤਾਕਤ ਕਰਕੇ, ਮੇਰੇ ਬਲ ਕਰਕੇ ਹੋਈ ਹੈ, ਉਥੇ ਵੀ ਬਹੁਤਾ ਹੰਕਾਰ ਕਰੇਗਾ ਮਾਣ ਦੇ ਸਹਿਤ ਹੋ ਕੇ।
ਇਸ ਬਿਨ ਅਬ ਤੇ ਅਬ ਕੇ ਲੜੀ ਹੈ,
ਇਸ ਲਈ ਹੁਣ ਪੈਂਦੇ ਖਾਂ ਤੋਂ ਬਿਨਾਂ ਯੁੱਧ ਕਰਨਾ, ਪੈਂਦੇ ਨੂੰ ਨਾਲ ਨੀ ਪੈਂਦੇ ਖਾਂ ਨੂੰ ਲੈ ਕੇ ਜਾਣਾ। ਕੀਰੇ ਤੇ ਹਸਤੀ ਕਰੇ ਤੂਟਾ ਲੈ ਗੱਡ, ਸਾਧ ਸੰਗਤ ਜੀ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਕੀੜੀ ਵਿਚ ਬਲ ਰੱਖਦੇ ਨਾ, ਕੀੜੀ ਦੇ ਵਿਚ ਤਾਂ ਕੀੜੀ ਹਾਥੀ ਦਾ ਮੁਕਾਬਲਾ ਕਰ ਸਕਦੀ ਹੈ, ਕੀੜੀ ਤੋਂ ਵੱਡੇ ਵੱਡੇ ਕਿਲਿਆਂ ਨੂੰ ਤੋੜ ਕੇ ਫਤਿਹ ਪ੍ਰਾਪਤ ਕਰ ਸਕਦੇ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ। ਨੀਕੀ ਕੀੜੀ ਮੈਂ ਕਲ ਰੱਖ, ਭਸਮ ਕਰੇ ਲਸ਼ਕਰ ਕੋਟ ਲੱਖ ਹੈ, ਇੱਕ ਕੀੜੀ ਵਿਚ ਸਤਿਗੁਰੂ ਆਪਣਾ ਬਲ ਰੱਖਦੇ ਨਾ, ਉਹ ਲੱਖਾਂ ਕਰੋੜਾਂ ਦੇ ਲਸ਼ਕਰਾਂ ਨੂੰ ਫੌਜਾਂ ਨੂੰ ਭਸਮ ਕਰ ਸਕਦੀ ਹੈ, ਐਡੀ ਵੱਡੀ ਸਤਿਗੁਰੂ ਦੇ ਦਰ ਵਿਚ ਸਮਰੱਥਾ ਹੈ। ਭਾਈ ਵਿਚਿੱਤਰ ਸਿੰਘ ਦੇ ਉੱਤੇ ਕਿੱਡੀ ਵੱਡੀ ਕਿਰਪਾ ਕੀਤੀ ਦਸਵੇਂ ਸਰੂਪ ਦੇ ਵਿਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ। ਸੋ ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਹੰਕਾਰੀਆਂ ਦਾ ਹੰਕਾਰ ਮੇਟਣ ਵਾਲੇ ਹੈ, ਸਤਿਗੁਰੂ ਜੀ ਹਿਰਦੇ ਵਿਚ ਵਿਚਾਰ ਕਰਦੇ ਹੈ ਕਿ ਐਸ ਵੇਰੀ ਜਿਹੜਾ ਯੁੱਧ ਕਰਨਾ ਨਾ ਕਰਤਾਰਪੁਰ ਸਾਹਿਬ ਨਾਲੋਂ ਵੱਡਾ ਯੁੱਧ ਹੋਏਗਾ, ਬੜਾ ਘਮਸਾਨ ਮਚੇਗਾ, ਪਰ ਪੈਂਦੇ ਖਾਂ ਤੋਂ ਬਿਨਾਂ ਉਹ ਜੰਗ ਲੜਨਾ ਔਰ ਜਿੱਤ ਪ੍ਰਾਪਤ ਕਰਨੀ ਹੈ।
ਵਿਜੇ ਲਹਿ ਗਨ ਤੁਰਕਨ ਹਰੀ ਹੈ,
ਔਰ ਇਸ ਕਰਕੇ ਉੱਥੇ ਜਿੱਤ ਵੀ ਲੈਣੀ ਹੈ ਔਰ ਤੁਰਕਾਂ ਨੂੰ ਹਰਾਉਣਾ ਵੀ ਹੈ, ਤੁਰਕਾਂ ਦੀ ਹਾਰ ਹੋਏਗੀ ਔਰ ਤੁਰਕਾਂ ਨੂੰ ਹਰਾ ਦੇਣਾ ਔਰ ਜਿੱਤ ਪ੍ਰਾਪਤ ਕਰਨੀ ਹੈ ਉਸ ਯੁੱਧ ਦੇ ਵਿਚੋਂ।
ਵਿਚਾਰ ਗੁਰ ਬਾਖ ਬਖਾਨਾ,
ਕਿਉਂ ਹਿਰਦੇ ਵਿਚ ਵਿਚਾਰ ਕੇ ਸੋਚ ਸੋਚ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ ਆਪਣੀ ਰਸਨਾ ਤੋਂ।
ਪੈਂਦੇ ਖਾਨ ਰਹੋ ਘਰ ਖਾਨਾ,
ਹੇ ਭਾਈ ਪੈਂਦੇ ਖਾਂ ਤੂੰ ਆਪਣੇ ਘਰ ਆਪਣੇ ਟਿਕਾਣੇ ਵਿਚ ਹੀ ਰਹਿਣਾ ਕਰ।
ਅਬ ਹੁਣ ਤੇਰੋ ਭਇਓ ਨਿਕਾਹਾ,
ਕਿਉਂਕਿ ਹੁਣੇ ਹੁਣੇ ਤੇਰਾ ਨਿਕਾਹ ਵਿਵਾਹ ਹੋਇਆ, ਅਜੇ ਥੋੜੇ ਦਿਨ ਹੀ ਹੋਏ।
ਬਸ ਹੂੰ ਆਪ ਬੀਵੀ ਕੇ ਪਾਹ,
ਹੁਣ ਤੇਰਾ ਫਰਜ਼ ਬਣਦਾ ਤੂੰ ਆਪਣੀ ਬੀਵੀ ਦੇ ਮੁਸਲਮਾਨ ਧਰਮ ਦੇ ਅੰਦਰ ਪਤਨੀ ਨੂੰ ਬੀਵੀ ਸ਼ਬਦ ਕਹਿ ਕੇ ਬੁਲਾਇਆ ਜਾਂਦਾ, ਤੂੰ ਆਪਣੀ ਧਰਮ ਸੁਪਤਨੀ ਬੀਵੀ ਦੇ ਪਾਸ ਰਹਿਣਾ ਕਰ।
ਹਰ ਤੀਰ ਬਿਪਾਸਾ,
ਔਰ ਅਸੀਂ ਤਾਂ ਹੁਣ ਬਿਆਸ ਦਰਿਆ ਦੇ ਕਿਨਾਰਿਆਂ ਦੇ ਕੁਦਰਤ ਦੇ ਨਜ਼ਾਰਿਆਂ ਨੂੰ ਵੇਖਣ ਵਾਸਤੇ ਜਾ ਰਹੇ ਹਾਂ। ਅਸੀਂ ਵੇਖਣਾ ਕਿ ਬਿਆਸ ਦਰਿਆ ਦੇ ਕਿਨਾਰੇ ਕਿੰਨੇ ਸੁੰਦਰ ਹੈ, ਕਿੰਨਾ ਸੁੰਦਰ ਜਲ ਵਗਦਾ। ਉਧਰ ਦੇ ਪਾਸੇ ਨੂੰ ਸਾਡੇ ਹਿਰਦੇ ਵਿਚ ਜਾਣ ਦਾ ਸੰਕਲਪ ਹੋਇਆ। ਸਾਰੀ ਕੁਦਰਤ ਦੀ ਇਹ ਖੇਡ ਹੈ, ਜਿਹੜੀ ਕੌਤਕ ਹੈ, ਕਾਇਨਾਤ ਹੈ, ਉਸ ਨੂੰ ਵੇਖਣ ਦੀ ਰੁਚੀ ਹੈ।
ਬਰਕਤ ਬਦਰਾ ਅਦਕ ਚੁਮਾਸਾ,
ਕਿਉਂਕਿ ਅਸੀਂ ਕੁਝ ਸਮਾਂ ਇਹ ਵਰਖਾ ਦੀ ਰੁੱਤ ਹੈ, ਬੱਦਲ ਪਾਣੀ ਬਰਸਾ ਰਹੇ ਹੈ, ਚੁਮਾਸਾ ਲੱਗਿਆ ਹੋਇਆ, ਚਾਰ ਮਹੀਨੇ ਚੁਮਾਸੇ ਦੇ ਹੈ, ਜੇਠ ਆੜ ਸਾਵਣ ਭਾਦਰੋਂ। ਇਹ ਚੁਮਾਸੇ ਦੇ ਦਿਨ ਅਸੀਂ ਬੈਠ ਕਰਕੇ ਬਿਆਸ ਦਰਿਆ ਦੇ ਉੱਚੇ ਕਿਨਾਰੇ ਤੇ ਗੁਜ਼ਾਰਨਾ ਚਾਹੁੰਦੇ ਹਾਂ, ਇਹ ਨਜ਼ਾਰੇ ਵੇਖਣੇ ਚਾਹੁੰਦੇ
ਹਾਂ।
ਕਿੰਨੇ ਕ ਦਿਨ ਅਸੀਂ ਉੱਥੇ ਗੁਜ਼ਾਰਾਂਗੇ, ਕੁਝ ਸਮਾਂ ਰਹਿ ਕੇ। ਕਿਉਂਕਿ ਸਿੱਖਾਂ ਨੇ ਸਾਨੂੰ ਦੱਸਿਆ ਕਿ ਬਿਆਸ ਦਰਿਆ ਦੇ ਪਾਰਲੇ ਕਿਨਾਰੇ ਕੁਝ ਐਸੀਆਂ ਵਿਰਲੀਆਂ ਵਿਰਲੀਆਂ ਉੱਚੀਆਂ ਥਾਵਾਂ ਹਨ ਜਿੱਥੇ ਚਿੱਕੜ ਨਹੀਂ ਹੈ, ਨੀਵੀਆਂ ਥਾਵਾਂ ਨਹੀਂ ਹਨ, ਜਿੱਥੇ ਰਹਿਣਾ ਆਪਣੇ ਲਈ ਵੀ, ਜਿਹੜੇ ਨਾਲ ਘੋੜੇ ਆਦਿਕ ਜੀਵ ਹੈ ਇਹਨਾਂ ਲਈ ਵੀ ਬੜਾ ਸੁਖ ਹੈ। ਐਸੀ ਥਾਂ ਤੇ ਅਸੀਂ ਜਾ ਕੇ ਟਿਕਣਾ ਚਾਹੁੰਦੇ ਹਾਂ।
ਪਰੇ ਕਰ ਤੋਂ ਲਹਿ ਬੁਲਾਈ,
ਹਾਂ ਮਹਾਰਾਜ ਕਹਿੰਦੇ ਪੈਂਦੇ ਖਾਂ ਜੇ ਕੋਈ ਕੰਮ ਪੈ ਗਿਆ, ਲੋੜ ਪੈ ਗਈ, ਫਿਰ ਸੁਨੇਹਾ ਦੇ ਕੇ ਤੈਨੂੰ ਸੱਦ ਵੀ ਲਵਾਂਗੇ, ਬੁਲਾ ਲਵਾਂਗੇ ਆਪਣੇ ਪਾਸ ਤੈਨੂੰ ਬਿਨਾਂ ਕਿਸੇ ਦੇਰੀ ਤੋਂ।
ਰੱਬ ਲਾਉ ਸਦਨ ਬਸ ਉਹ ਸੁਖ ਪਾਈ,
ਪਰ ਹੁਣ ਤੂੰ ਆਪਣੇ ਘਰ ਵਿਚ ਰਹਿ ਤੇ ਸੁਖ ਮਾਨ, ਗ੍ਰਸਤ ਦੇ ਸੰਸਾਰ ਦੇ ਸਾਰੇ ਆਪਣੇ ਘਰ ਵਿਚ ਹੀ ਟਿਕਣਾ ਕਰ।
ਬਾਤ ਜੋਰ ਕਹਿ ਪੈਂਦੇ ਖਾਨ,
ਜਦੋਂ ਸਤਿਗੁਰੂ ਜੀ ਨੇ ਇਸ ਤਰ੍ਹਾਂ ਇਹਦਾ ਹੰਕਾਰ ਮੇਟਣ ਵਾਸਤੇ ਕਿ ਹੋਰ ਨਾ ਹੰਕਾਰੀ ਹੋ ਜਾਏ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤੇ, ਤਾਂ ਪੈਂਦੇ ਖਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਆ ਹਜ਼ੂਰ ਦੇ ਚਰਨਾਂ ਵਿਚ।
ਮੈਂ ਕਿਮ ਬਸੂ ਆਪਣੇ ਘਰ ਥਾਂ,
ਹੇ ਮਹਾਰਾਜ ਮੈਂ ਕਿਵੇਂ ਆਪਣੇ ਘਰ ਵਿਚ ਆਪਣੇ ਟਿਕਾਣੇ ਵਿਚ ਰਹਿ ਸਕਦਾ ਹਾਂ ਆਪ ਜੀ ਤੋਂ ਬਿਨਾਂ।
ਸਾਹੋ ਜਹਾਂ ਕੇ ਸੰਗ ਬਿਗਾਰ,
ਕਿਉਂਕਿ ਮਹਾਰਾਜ ਜਿਹੜਾ ਦਿੱਲੀ ਤਖ਼ਤ ਦਾ ਬਾਦਸ਼ਾਹ ਸ਼ਾਹਜਹਾਨ ਹੈ ਉਹਦੇ ਨਾਲ ਬੜਾ ਵੱਡਾ ਆਪਣਾ ਵਖੇੜਾ ਪਿਆ ਹੋਇਆ ਹੈ, ਬਹੁਤ ਵੱਡਾ ਦੁਸ਼ਮਣ ਹੈ, ਗੁਰੂ ਘਰ ਦਾ ਦੁਖੀ ਹੈ, ਪਤਾ ਨਹੀਂ ਕਦੋਂ ਕਿਸ ਸਮੇਂ ਫੌਜਾਂ ਭੇਜ ਦੇਵੇ ਤੇ ਜੰਗ ਹੋ ਪਵੇ, ਇਸ ਕਰਕੇ ਉਹਦੇ ਨਾਲ ਆਪਣਾ ਵਿਗਾੜ ਪਿਆ ਹੋਇਆ ਹੈ।
ਭਇਓ ਅਦਕ ਲਸ਼ਕਰ ਕੋ ਮਾਰ,
ਕਿਉਂਕਿ ਉਹਦੀਆਂ ਫੌਜਾਂ ਨੂੰ ਬਹੁਤ ਮਾਰ ਪਈ ਹੈ, ਦੋ ਵੇਰੀ ਮਾਰ ਪਈ ਹੈ, ਔਰ ਬੜਾ ਨੁਕਸਾਨ ਹੋਇਆ। ਉਹਦੇ ਮਨ ਵਿਚ ਇਸ ਗੱਲ ਦਾ ਬੜਾ ਰੋਸ ਹੈ, ਦੁੱਖ ਹੈ ਕਿ ਮੇਰੀਆਂ ਫੌਜਾਂ ਹਾਰ ਹਾਰ ਕੇ ਆਈਆਂ, ਵੱਡਾ ਨੁਕਸਾਨ ਹੋਇਆ, ਵੱਡੇ ਵੱਡੇ ਸੂਰਮੇ ਮਾਰੇ ਗਏ, ਬਹੁਤ ਮਾਰ ਪਈ ਹੈ ਸ਼ਾਹਜਹਾਨ ਦੀਆਂ ਫੌਜਾਂ ਨੂੰ। ਇਸ ਗੱਲ ਦਾ ਉਹਦੇ ਮਨ ਵਿਚ ਰੋਸਾ ਹੈ। ਮਹਾਰਾਜ ਕੀ ਪਤਾ ਕਿੱਥੇ ਜਾਂ ਕਿਸ ਵਕਤ ਅਚਾਨਕ ਹੀ ਕਿੱਥੇ ਲੜਾਈ ਪੈ ਜਾਵੇ ਆ ਕੇ ਆਪਣੇ ਗਲ, ਕਿੱਥੇ ਕਿੱਥੇ ਆ ਕੇ ਤੁਰਕ ਚੜ ਕੇ ਜੰਗ ਮਚਾ ਲੈਣ, ਜੰਗ ਕਰ ਲੈਣ।
ਸ਼ਾਹੋ ਸੈਨਾ ਸਮੁਦਾਈ,
ਮਹਾਰਾਜ ਪਾਤਸ਼ਾਹ ਦਾ ਕੋਈ ਪਤਾ ਸ਼ਾਹਜਹਾਨ ਕਦੋਂ ਬਹੁਤ ਵੱਡੀ ਫੌਜ ਹਮਲਾ ਕਰਨ ਵਾਸਤੇ ਆਪਣੇ ਉੱਤੇ ਭੇਜ ਦੇਵੇ।
ਪਹੁੰਚੋ ਜਾਏ ਨਾ ਮੋਤੇ ਤਬੈ,
ਜੇ ਮਹਾਰਾਜ ਕੋਈ ਐਸਾ ਸਮਾਂ ਆ ਬਣਿਆ ਮੇਰੇ ਕੋਲੋਂ ਜਲਦੀ ਨਹੀਂ ਫਿਰ ਪਹੁੰਚਿਆ ਜਾਣਾ। ਜੇ ਜੰਗ ਦਾ ਕੋਈ ਸਮਾਂ ਆ ਬਣਿਆ, ਫੌਜਾਂ ਦੀ ਚੜਾਈ ਹੋ ਗਈ ਆਪਣੇ ਉੱਤੇ, ਤੇ ਮੈਂ ਇਕਦਮ ਕਿਵੇਂ ਪਹੁੰਚਾਂਗਾ ਆਪ ਜੀ ਦੇ ਪਾਸ? ਨਹੀਂ ਪਹੁੰਚਿਆ ਜਾਣਾ ਉਸ ਵਕਤ।
ਸਤਿਗੁਰ ਤਜ ਗਮਨ ਹੋ ਆਵੈ,
ਇਸ ਕਰਕੇ ਮੈਂ ਆਪ ਜੀ ਨੂੰ ਛੱਡ ਕੇ ਕਿਵੇਂ ਆਪਣੇ ਘਰ ਨੂੰ ਮੁੜਾਂ, ਕਿਵੇਂ ਵਾਪਸ ਜਾਵਾਂ? ਨਹੀਂ ਸਤਿਗੁਰੂ ਜੀ, ਮੈਂ ਆਪ ਜੀ ਦਾ ਸਾਥ ਛੱਡ ਕੇ ਘਰ ਨੂੰ ਨਹੀਂ ਜਾਣਾ ਹੈ, ਮੈਂ ਨਾਲ ਹੀ ਜਾਵਾਂਗਾ, ਨਾਲ ਹੀ ਰਹਾਂਗਾ ਆਪ ਜੀ ਦੇ।
ਮੈਂ ਕਾਜ ਨਾ ਆਏ ਤੁਮਾਰੇ,
ਜੇ ਸਤਿਗੁਰੂ ਜੀ ਮੈਂ ਆਪ ਜੀ ਦੇ ਕਿਸੇ ਕੰਮ ਨਾ ਆ ਸਕਿਆ ਲੋੜ ਪੈਣ ਤੋਂ, ਕੋਈ ਸੇਵਾ ਨਾ ਮੈਂ ਕਰ ਸਕਿਆ ਆਪ ਜੀ ਦੇ ਦਰ ਦੀ।
ਸਕਲ ਜਗਤ ਹੀ ਦੇਖ ਧਿਕਾਰੇ,
ਸਾਰਾ ਸੰਸਾਰ ਮੈਨੂੰ ਵੇਖ ਵੇਖ ਕੇ ਲਾਣਤਾਂ ਪਾਵੇਗਾ, ਧਿਕਾਰਾਂ ਪਾਵੇਗਾ, ਕਿ ਲੋਕੀ ਕਹਿਣਗੇ ਬਾਲਕ ਅਵਸਥਾ ਤੋਂ ਬੱਚਿਆਂ ਦੀ ਤਰ੍ਹਾਂ ਪੁੱਤਰਾਂ ਦੀ ਤਰ੍ਹਾਂ ਪਾਲਿਆ, ਵਿਸ਼ੇਸ਼ ਖੁਰਾਕਾਂ ਖੁਆਈਆਂ, ਦੋ ਦੋ ਮੱਝਾਂ ਦਾ ਦੁੱਧ ਪੈਂਦੇ ਖਾਣ ਨੂੰ ਸਤਿਗੁਰੂ ਜੀ ਪਿਆਇਆ ਕਰਦੇ ਸਨ, ਵੱਡੀ ਕੜਾਈ ਪ੍ਰਸ਼ਾਦ ਕੜਾ ਪ੍ਰਸ਼ਾਦ ਤਿਆਰ ਕਰਕੇ ਛਕਾਉਂਦੇ, ਬਦਾਮ ਕਿਤਨੇ ਕਿਤਨੇ ਸ਼ੇਰਾਂ ਦੇ ਸ਼ੇਰ ਸਤਿਗੁਰੂ ਜੀ ਰੋਜ਼ ਖੁਆਇਆ ਕਰਦੇ ਸਨ, ਬਹੁਤ ਹੀ ਇਸ ਦਾ ਖਿਆਲ ਰੱਖਿਆ ਕਰਦੇ ਸਨ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ। ਇਸ ਕਰਕੇ ਇਹ ਕੀ ਕਹਿੰਦਾ ਕਿ ਮਹਾਰਾਜ ਇਹ ਕੋਈ ਐਸਾ ਸਮਾਂ ਆ ਬਣਿਆ, ਮੈਂ ਮੌਕੇ ਤੇ ਨਾ ਪਹੁੰਚਿਆ, ਨਾ ਆਪ ਜੀ ਦੇ ਕੰਮ ਆਇਆ, ਲੋਕੀ ਮੈਨੂੰ ਲਾਣਤਾਂ ਪਾਉਣਗੇ, ਧਰਕਾਰਾਂ ਪਾਉਣਗੇ।
ਹੇ
ਸੱਚੇ ਪਾਤਸ਼ਾਹ, ਤੁਸੀਂ ਮੇਰੇ ਵੱਡੇ ਤੋਂ ਵੱਡੇ ਸਤਿਗੁਰੂ ਹੋ। ਮੁਰਸ਼ਦ ਹੁੰਦਾ ਗੁਰੂ, ਦੀਰਘ ਦਾ ਅਰਥ ਹੈ ਵੱਡਾ, ਸਭ ਤੋਂ ਵੱਡੇ ਮੇਰੇ ਤੁਸੀਂ ਗੁਰੂ ਸਾਹਿਬ ਹੋ, ਗੁਰਦੇਵ ਹੋ, ਔਰ ਮੇਰੇ ਪਿਤਾ ਵੀ ਹੋ। ਸਤਿਗੁਰੂ ਜੀ ਮੈਨੂੰ ਪਿਤਾ ਦੀ ਤਰ੍ਹਾਂ ਤੁਸੀਂ ਪਾਲਿਆ, ਔਰ ਖੁਦਾਵੰਦ ਕਰੀਮ ਤੁਸੀਂ ਖੁਦਾ ਦਾ ਸਰੂਪ ਪ੍ਰਤੱਖ ਹੋ ਸੱਚੇ ਪਾਤਸ਼ਾਹ, ਮੇਰੇ ਖੁਦਾ, ਮੇਰੇ ਸਤਿਗੁਰੂ, ਮੇਰੇ ਪਿਤਾ, ਮਹਾਰਾਜ ਤਿੰਨ ਨਾਤੇ ਹੈ ਮੇਰੇ ਆਪ ਜੀ ਦੇ ਨਾਲ।
ਤੁਮ ਹੀ ਹੋ ਮੇਰੇ ਸੁਖਦਾਏ,
ਤੁਸੀਂ ਮੈਨੂੰ ਸੁਖਦਾਨ, ਸੁਖ ਦੇਣ ਵਾਲੇ, ਮੇਰੇ ਸੁਖਾਂ ਦੇ ਦਾਤੇ ਹੋ ਮਹਾਰਾਜ, ਮੇਰੇ ਸੁਖਦਾਤੇ ਸਤਿਗੁਰੂ ਹੋ ਸੱਚੇ ਪਾਤਸ਼ਾਹ, ਸਾਰੇ ਸੁਖ ਆਪ ਜੀ ਨੇ ਮੈਨੂੰ ਦੇਣਾ ਕੀਤੇ ਆ, ਇਹ ਸੁਖਾਂ ਦੇ
ਦਾਤੇ।
ਮਹਾਰਾਜ ਮੈਨੂੰ ਇਸ ਤਰ੍ਹਾਂ ਛੱਡ ਕੇ ਚਲੇ ਜਾਣਾ, ਆਪਣੇ ਨਾਲ ਨੀ ਲੈ ਕੇ ਜਾਣਾ, ਇਹ ਯੋਗ ਨਹੀਂ ਸਤਿਗੁਰੂ ਜੀ, ਇਹ ਠੀਕ ਨਹੀਂ, ਇਸ ਕਰਕੇ ਮੈਨੂੰ ਨਾਲ ਹੀ ਲੈ ਕੇ ਜਾਓ, ਕਿਰਪਾ ਕਰੋ, ਆਪ ਆਪਣੇ ਸਾਥੋਂ ਆਪਣੇ ਨਾਲੋਂ ਦੂਰ ਨਾ ਕਰੋ।
ਰਣ ਕੋ ਸਮਾ ਲਖ ਹੋ ਗੁਰਨਾਥ,
ਇਸ ਕਰਕੇ ਹੇ ਮਾਲਕ ਸਤਿਗੁਰੂ ਜੀ, ਰਣ ਜੰਗ ਕਰਨ ਦਾ ਸਮਾਂ ਹੈ, ਔਰ ਆਉਣ ਵਾਲਾ ਜਿਹੜਾ ਸਮਾਂ ਇਹਦੇ ਵਿਚ ਪਤਾ ਨੀ ਕਿੱਥੇ ਰਣ ਭੂਮੀ ਦੇ ਵਿਚ ਜੰਗ ਸ਼ੁਰੂ ਹੋ ਜਾਏ, ਇਹ ਜੰਗਾਂ ਯੁੱਧਾਂ ਦਾ ਸਮਾਂ ਹੈ, ਸਤਿਗੁਰੂ ਜੀ ਮੈਨੂੰ ਆਪਣੇ ਨਾਲ ਹੀ ਰੱਖਣਾ ਕਰੋ ਮੇਰੇ ਮਾਲਕ ਸਤਿਗੁਰੂ ਜੀ।
ਹੁਣ ਸੁਣ ਕਰ ਤੇ ਕਹਿਓ ਕਿਰਪਾਲ,
ਇਹ ਜਦੋਂ ਪੈਂਦੇ ਖਾਂ ਨੇ ਬੇਨਤੀਆਂ ਕੀਤੀਆਂ, ਕਿਰਪਾ ਦੇ ਘਰ ਬਖਸ਼ਿਸ਼ਾਂ ਦੇ ਦਾਤੇ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉੱਤਰ ਦਿੱਤਾ, ਬਚਨ ਕੀਤਾ,
ਤੂੰ ਕਹੈ ਅਹੈ ਸੋ ਢਾਲ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ, ਜਿਵੇਂ ਤੂੰ ਚਾਹੁੰਦਾ, ਤੇਰੇ ਮਨ ਦੀ ਇੱਛਾ ਹੈ ਕਿ ਸਾਡੇ ਨਾਲ ਹੀ ਜਾਣਾ ਹੈ, ਨਾਲ ਹੀ ਰਹਿਣਾ ਹੈ, ਇਹ ਤੇਰੇ ਮਨ ਦਾ ਜੋ ਮਨੋਰਥ ਹੈ, ਜੋ ਤੂੰ ਕਿਹਾ ਹੈ ਸਾਡੇ ਪਾਸ ਆ ਕੇ,
ਪ੍ਰਸੰਨ ਹੋਏ ਹਮ ਕਹਿਓ,
ਠੀਕ ਹੈ ਤੇਰੀ ਇੱਛਾ ਔਰ ਤੇਰਾ ਫਰਜ਼ ਇਹੋ ਹੀ ਹੈ ਕਿ ਤੂੰ ਬੇਨਤੀ ਕਰਨੀ ਕਿ ਸਤਿਗੁਰੂ ਜੀ ਮੈਂ ਨਾਲ ਹੀ ਰਹਿਣਾ, ਨਾਲ ਹੀ ਸੇਵਾ ਕਰਨੀ, ਸੇਵਕ ਦਾ ਫਰਜ਼ ਹੈ ਸੇਵਾ ਲਈ ਤਤਪਰ ਰਹਿਣਾ, ਸੇਵਾ ਲਈ ਅਰਜ਼ਾਂ ਕਰਨੀਆਂ, ਬੇਨਤੀਆਂ ਕਰਨੀਆਂ, ਜੋ ਤੂੰ ਕਿਹਾ ਤੇਰਾ ਮਨੋਰਥ ਬਿਲਕੁਲ ਸਹੀ ਹੈ, ਪਰ ਸਾਡੀ ਸਾਡਾ ਬਚਨ ਅਸੀਂ ਤੇਰੇ ਤੇ ਬਹੁਤ ਪ੍ਰਸੰਨ ਹਾਂ, ਜੋ ਤੂੰ ਕਿਹਾ ਤੇਰੀਆਂ ਬੇਨਤੀਆਂ ਅਰਜ਼ਾਂ ਨੂੰ ਸੁਣ ਕੇ ਅਸੀਂ ਬਹੁਤ ਤੇਰੇ ਤੇ ਪ੍ਰਸੰਨ ਹੋਏ ਹਾਂ, ਤੇਰੀ ਭਾਵਨਾ ਚੰਗੀ ਹੈ ਇਸ ਵਕਤ ਬਣੀ ਹੋਈ ਜਿਹੜੀ ਹੈ,
ਵਸਨ ਸਮਾ ਤੂੰ ਘਰ ਕੋ ਲਹਿਓ,
ਪਰ ਸਾਡਾ ਇਹ ਬਚਨ ਹੈ ਅਸੀਂ ਪ੍ਰਸੰਨ ਹੋ ਕੇ, ਕੋਈ ਸਾਡੀ ਨਾਰਾਜ਼ਗੀ ਨੀ ਤੇਰੇ ਨਾਲ, ਅਸੀਂ ਬਹੁਤੇ ਪ੍ਰਸੰਨ ਹੋ ਕੇ ਤੈਨੂੰ ਇਹ ਬਚਨ ਕੀਤਾ ਤੇ ਤੂੰ ਆਪਣੇ ਘਰ ਵਿਚ ਪਰਿਵਾਰ ਵਿਚ ਰਹਿਣਾ ਕਰ, ਇਹ ਵੀ ਸਾਡੀ ਤੇਰੇ ਉੱਤੇ ਖੁਸ਼ੀ ਹੈ, ਤੇਰਾ ਇਹ ਕੁਝ ਸਮਾਂ ਨਵਾਂ ਨਵਾਂ ਵਿਆਹ ਹੋਇਆ, ਤੈਨੂੰ ਆਪਣੇ ਘਰ ਵਿਚ ਹੀ ਰਹਿਣਾ ਚਾਹੀਦਾ ਹੈ,
ਰਹੋ ਚੁਮਾਸਾ ਬਨਤਾ ਤੀਰ,
ਅਸੀਂ ਚਾਰ ਕ ਮਹੀਨੇ ਬਿਆਸ ਦਰਿਆ ਦੇ ਕਿਨਾਰੇ ਕੁਝ ਸਮਾਂ ਗੁਜ਼ਾਰਨਾ, ਚੁਮਾਸੇ ਦੇ ਦਿਨ ਕੱਟਣੇ
ਹੈ,
ਜਦੋਂ ਚੁਮਾਸਾ ਲੰਘ ਗਿਆ ਹੈ ਵੱਡੇ ਬਹਾਦਰ ਸ਼ੂਰ ਵੀਰ ਪੈਂਦੇ ਖਾਂ, ਫੇਰ ਤੂੰ ਆ ਕੇ ਮਿਲ ਪਵੀ, ਆ ਜਾਈ ਬਿਨਾ ਦੇਰੀ ਤੋਂ, ਚੁਮਾਸਾ ਲੰਘਦੇ ਸਾਰ ਹੀ ਆ ਜਾਈ ਤੂੰ ਜਿੱਥੇ ਅਸੀਂ ਹੋਵਾਂਗੇ,
ਸੰਗਤ ਜਿੱਤ ਬਸ ਆਵਾਸ,
ਔਰ ਜਿੱਥੇ ਅਸੀਂ ਹੁਣ ਸਤਿਗੁਰੂ ਜੀ ਕਹਿੰਦੇ, ਤੂੰ ਮਨ ਦੇ ਵਿਚ ਕਿਸੇ ਤਰ੍ਹਾਂ ਦੀ ਸ਼ੰਕਾ ਕਰਦਾ, ਆਪਣੇ ਘਰ ਦੇ ਵਿਚ ਨਿਰਸੰਕ ਹੋ ਕੇ, ਚਿੰਤਾ ਤੁਰੈਤ ਹੋ ਕੇ, ਸਾਰੀਆਂ ਚਿਤਵਨੀਆਂ ਸੋਚਾਂ ਛੱਡ ਕੇ ਬੇਫਿਕਰ ਹੋ ਕੇ ਆਪਣੇ ਘਰ ਦੇ ਵਿਚ ਰਹਿਣਾ ਕਰ, ਸੁਖ ਦੇ ਸਹਿਤ ਕ੍ਰਿਸ਼ਤ ਦਾ ਆਨੰਦ ਮਾਨਣਾ ਕਰ।
ਸਦਾ ਤੂੰ ਹਮਾਰੇ ਪਾਸ,
ਤੂੰ ਸਾਡੇ ਪਾਸ ਹੀ ਹੈ ਹਮੇਸ਼ਾ, ਤੂੰ ਸਾਡੇ ਤੋਂ ਦੂਰ ਨਹੀਂ, ਵਿਛੜਿਆ ਨਹੀਂ ਹੋਇਆ, ਤੂੰ ਨਾਲ ਹੀ ਰਹਿਣਾ ਸਾਡੇ ਹਮੇਸ਼ਾ ਵਾਸਤੇ।
ਮਾਨ ਪਾਕ ਨਾ ਫੇਰ ਕਰੀਜੈ,
ਇਸ ਕਰਕੇ ਸਾਡਾ ਬਚਨ ਮੰਨ ਲੈ, ਸਾਡੀ ਆਗਿਆ ਨੂੰ ਨਾ ਮੋੜ। ਸਤਿਗੁਰੂ ਮਹਾਰਾਜ ਜੀ ਨੇ ਦੂਸਰੀ ਵਾਰੀ ਅਮੋੜ ਬਚਨ ਕਰ ਦਿੱਤਾ ਕਿ ਹੁਣ ਇਹ ਬਚਨ ਤੈਨੂੰ ਮੰਨਣਾ ਪੈਣਾ, ਸਾਡੀ ਆਗਿਆ ਨਾ ਮੋੜੀ।
ਘਰ ਨਾਲ ਮਿਲੀਜੈ,
ਔਰ ਜਦੋਂ ਜੇ ਸਾਨੂੰ ਅਚਾਨਕ ਲੋੜ ਵੀ ਪੈ ਗਈ, ਕੋਈ ਐਸਾ ਸਮਾਂ ਵੀ ਆ ਬਣਿਆ, ਅਸੀਂ ਕਿਹੜੇ ਦੇਰੀ ਕਰਨੀ ਹੈ ਤੈਨੂੰ ਸੱਦਣ ਦੀ, ਉਦੋਂ ਹੀ ਤੈਨੂੰ ਹਕਾਰ ਸੱਦ ਲਵਾਂਗੇ ਸੁਨੇਹਾ ਭੇਜ ਕੇ, ਤੇ ਤੂੰ ਆ ਕੇ ਤੁਰੰਤ ਸਾਨੂੰ ਮਿਲ ਲਈ ਔਰ ਸਾਡੇ ਨਾਲ ਮਿਲਾਪ ਕਰ ਲਈ ਜਿੱਥੇ ਵੀ ਅਸੀਂ ਹੋਏ।
ਹੱਥ ਜੋਰ ਪੁਨ ਬੋਲਿਓ ਨਾਹਨ,
ਉਸ ਵਕਤ ਫੇਰ ਪੈਂਦੇ ਖਾਂ ਨੇ ਸਿਰ ਝੁਕਾਇਆ, ਮੁੜ ਕੇ ਅੱਗੇ ਜਵਾਬ ਨਹੀਂ ਦਿੱਤਾ, ਕੋਈ ਬਚਨ ਨਹੀਂ ਬੋਲਿਆ।
ਸੋ ਬਿਸ਼ਰਨ ਕੀ ਚਿੱਤ ਚਾਹਨਾ,
ਪਰ ਫੇਰ ਵੀ ਸਤਿਗੁਰਾਂ ਤੋਂ ਜੁਦਾ ਹੋਣ ਦੀ, ਪਿੱਛੇ ਰਹਿਣ ਦੀ, ਵਿਛੜਨ ਦੀ ਇੱਛਾ ਨਹੀਂ, ਨਾਲ ਹੀ ਜਾਣ ਦਾ ਮਨੋਰਥ ਸੀ, ਪਰ ਪਿਤਾ ਸਤਿਗੁਰੂ ਦੀ ਅਮੋੜ ਆਗਿਆ ਨੂੰ ਮੋੜ ਨਾ ਸਕਿਆ, ਪੈਂਦੇ ਖਾਂ ਸਤ ਕਰਕੇ ਮੰਨਿਆ।
ਸਿਰ ਪਰ ਆਇਸ ਗੁਰ ਕੀ ਧਾਰੀ,
ਆਪਣੇ ਸਿਰ ਤੇ ਸਤਿਗੁਰਾਂ ਜੀ ਦੀ ਆਗਿਆ ਨੂੰ ਮੰਨਣਾ ਕੀਤਾ, ਸਰਬੋਤਮ ਜਾਣ ਕੇ
ਜਬੈ ਪ੍ਰਭ ਸੀਖ ਉਚਾਰੀ।
ਅੱਛਾ ਸੱਚੇ ਪਾਤਸ਼ਾਹ, ਜੋ ਆਪ ਜੀ ਦੀ ਆਗਿਆ ਮੈਂ ਉਸੇ ਨੂੰ ਸਤ ਕਰਕੇ ਮੰਨਾਂਗਾ। ਉਸ ਵਕਤ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਹੁਤੀ ਸ਼ੁਭ ਸਿੱਖਿਆ ਦੇਣਾ ਕੀਤੀ ਏ ਇਸ ਨੂੰ। ਮਹਾਰਾਜ ਕਹਿੰਦੇ, ਪੈਂਦੇ ਖਾਂ ਹੁਣ ਤੂੰ ਸਾਡਾ ਬਚਨ ਮੰਨ ਲਿਆ, ਪਰ ਨਾਲ ਨਾਲ ਤੈਨੂੰ ਕੁਝ ਸਿੱਖਿਆ ਦੇਣੀ ਹੈ। ਜਿਵੇਂ ਪਿਤਾ ਬੱਚੇ ਨੂੰ ਸਿੱਖਿਆ ਦਿੰਦਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਗੁਰਸਿੱਖ ਪੁੱਤਰਾਂ ਨੂੰ ਪੁੱਤਰੀਆਂ ਨੂੰ ਸ਼ੁਭ ਸਿੱਖਿਆ ਦਿੰਦੇ, ਇੰਨੀ ਮੇਰ ਗੁਰਸਿੱਖ ਸੰਗਤਾਂ ਦੇ ਉੱਤੇ ਸੱਚੇ ਪਾਤਸ਼ਾਹ ਰੱਖਦੇ। ਸਤਿਗੁਰੂ ਜੀ ਕਹਿੰਦੇ ਆ, ਪੈਂਦੇ ਖਾਂ ਕੁਝ ਸਿੱਖਿਆ ਦੇ ਬਚਨ ਹੈ, ਕੁਝ ਸਿੱਖਿਆ ਹੈ ਤੈਨੂੰ ਦੇਣੀ ਹੈ, ਉਹ ਸੁਣ ਲੈ, ਧਿਆਨ ਕਰਕੇ ਸਾਡੀ ਸਿੱਖਿਆ ਨੂੰ ਮੰਨੀ ਅਤੇ ਕਮਾਈ ਆਪਣੇ ਜੀਵਨ ਦੇ ਵਿਚ।
ਹੋ ਨਾ ਪਾਤਰੀ ਸੋ ਬਿਵਚਾਰੀ।
ਮਹਾਰਾਜ ਕਹਿੰਦੇ, ਪਹਿਲਾ ਬਚਨ ਹੈ, ਪਰਾਏ ਘਰ ਵਿਚ ਜਾ ਕੇ ਬਿਵਚਾਰੀ ਨਹੀਂ ਕਦੇ ਬਣਨਾ। ਕੀ ਬਚਨ ਮੰਨਣਾ? ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਬਖਾਣਾ। ਭਾਈ ਗੁਰਦਾਸ ਜੀ ਕਹਿੰਦੇ ਆ, ਆਪਣੀ ਧਰਮ ਸੁਪਤਨੀ ਤੋਂ ਬਿਨਾਂ ਜਿੰਨੀਆਂ ਬੀਬੀਆਂ ਹਨ ਉਮਰ ਵਿਚ ਵੱਡੀਆਂ, ਉਹਨਾਂ ਨੂੰ ਮਾਤਾ ਦੇ ਤੁਲ ਸ਼ੁੱਧ ਭਾਵਨਾ ਨਾਲ, ਬਰਾਬਰ ਦੀਆਂ ਨੂੰ ਭੈਣਾਂ ਦੇ ਸਦਰ, ਛੋਟੀਆਂ ਨੂੰ ਪੁੱਤਰਾਂ ਦੀ ਪੁੱਤਰੀਆਂ ਦੀ ਪਵਿੱਤਰ ਦ੍ਰਿਸ਼ਟੀ ਨਾਲ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਇਹ ਬਚਨ ਕਲਗੀਧਰ ਪਾਤਸ਼ਾਹ ਜੀ ਦੇ ਪ੍ਰਥਾਏ ਉਚਾਰੇ, ਔਰ ਉਹਨਾਂ ਬਚਨਾਂ ਨੂੰ ਫਿਰ ਕਲਗੀਧਰ ਪਾਤਸ਼ਾਹ ਜੀ ਨੇ ਬੜਾ ਸੁੰਦਰ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਅੰਦਰ ਅੰਕਿਤ ਕੀਤਾ ਕਿ ਸਾਡੇ ਪਿਤਾ ਜੀ ਨੇ ਦਿੱਲੀ ਜਾਣ ਤੋਂ ਪਹਿਲਾਂ, ਸੀਸ ਦੇਣ ਤੋਂ ਪਹਿਲਾਂ ਸਾਨੂੰ ਇਹ ਆਗਿਆ ਕੀਤੀ ਸੀ ਕਿ ਸ਼ੁੱਧ ਜਪ ਤੇ ਹਮ ਧਰੀ ਬਚਨ ਗੁਰਦਏ ਹਮਾਰੇ, ਪੂਹ ਤੇ ਹੈ ਪ੍ਰਾਣ ਤੋਹੇ ਪ੍ਰਾਣ ਜਬਲਾ ਘਟ ਥਾਰੇ, ਨਿਜ ਨਾਰੀ ਕੇ ਸਾਥ ਨੇਹੋ ਤੁਮ ਨਿਤ ਬਢਈਆ ਹੋ, ਪਰ ਨਾਰੀ ਕੀ ਸੇਧ ਭੂਲ ਸੁਪਨੇ ਹੋ ਨਾ ਜਾਈਆ, ਸ਼ੁੱਧ ਜਪ ਤੇ ਹਮ ਧਰੀ। ਕਹਿੰਦੇ ਜਦੋਂ ਸਾਨੂੰ ਇਹ ਸ਼ੁੱਧ, ਇਹ ਗਿਆਤ, ਇਹ ਸੋਧੀ ਅਸੀਂ ਧਾਰਨ ਕੀਤੀ, ਔਰ ਇਹ ਸਾਡੇ ਪਿਤਾ ਸਤਿਗੁਰੂ ਨੇ ਸਾਨੂੰ ਬਚਨ ਦਿੱਤੇ, ਜਦੋਂ ਸ਼ਹੀਦੀ ਦੇਣ ਵਾਸਤੇ ਚੱਲੇ ਆ, ਕੀ ਕਿ ਇਹ ਪੁੱਤਰ ਜਿੰਨਾ ਚਿਰ ਥਾਰੇ ਤੇਰੇ ਸਰੀਰ ਦੇ ਵਿਚ ਸਵਾਸ ਚੱਲਦੇ ਆ, ਪ੍ਰਾਣ ਚੱਲਦੇ ਆ, ਨਿਜ ਨਾਰੀ ਕੇ ਸਾਥ ਨੇਹੋ ਤੁਮ ਨਿਤ ਬਢਈਆ, ਆਪਣੀ ਧਰਮ ਸੁਪਤਨੀ ਦੇ ਨਾਲ, ਧਰਮ ਸੁਪਤਨੀ ਨੂੰ ਆਪਣੀ ਸੁਪਤਨੀ ਸਮਝ ਕੇ ਉਸ ਦੇ ਨਾਲ ਗ੍ਰਿਸਤ ਦੇ ਸਾਰੇ ਧੰਦਿਆਂ ਦੇ ਵਿਚ, ਗ੍ਰਿਸਤ ਦੀਆਂ ਸਾਰੀਆਂ ਜਿੰਮੇਵਾਰੀਆਂ ਦੇ ਵਿਚ ਉਹਦਾ ਸਾਥ ਦੇਣਾ, ਔਰ ਭੁੱਲ ਕਰਕੇ ਵੀ ਪਰਾਏ ਘਰ ਦੇ ਵਿਚ ਨਹੀਂ ਜਾਣਾ। ਪ੍ਰਾਣ ਜਬਲਾ ਘਟ ਥਾਰੇ, ਨਿਜ ਨਾਰੀ ਕੇ ਸਾਥ ਨੇ ਉਹ ਤੁਮ ਨਿਤ ਬਢਈਆ ਹੋ, ਪਰ ਨਾਰੀ ਕੀ ਸੇਧ ਭੂਲ ਸੁਪਨੇ ਹੋ ਨਾ ਜਾਈ, ਭੁੱਲ ਕੇ ਵੀ और सुपने मात्र भी कदे ऐसा मन विच संकल्प नहीं आना चाहिए। ऐसी अमोलक सिख्या सतगुरा ने देना कीती है। और पहले खां भी छेवें पातशाह कहिंदे है कि पहले खां अपनी धर्म सुपत्नी तो बिना कदे भुल के भी प्राया घरां विच विचारी बन के कुकर्म नहीं करना, कदे भुल के उस तरफ नहीं जाना है।
हृदय प्रीत धार हो निज नारी,
और अपने धर्म सुपत्नी दे नाल ही प्रेम रखना है, सत्कार रखना है, भाव रखना है हृदय विच।
दया धरो देहो दीनन दान।
दूसरा वचन है जदों गरीबा नू वेखे दुखी वेखे उन्हां नू दान देना, भाव उन्हां दीआं लोड़ां पूरियां करन वास्ते उन्हां नू जेड़ा नंगा उन्हूं वस्त्र देना, जेड़ा भुखा उस नू अन्न देना। इस करके गरीबा नू दान देना अपनी किरत विचों, अपनी धन दी जो कमाई है उस विचों दुखियां दी मदद करनी है हमेशा वास्ते। कदे ए नहीं कि जेड़ा धन कमाया है सारे दा सारा मैं आप ही खा लेना, आप ही वरत लेना। महाराज कहिंदे दस वस्तु ले पाछै पावै, एक वस्त कारण बेखोट गवावै, एक पी ना दे दस पी हिरले तो मूढ़ा कहो कहां करे। ए बचन धन गुरु अर्जन देव साहब जी दे हन। ए भाई जे वाहिगुरु परमेश्वर ने 100 वस्तुआं दित्तियां ते उहदे विचों 10 वस्तुआं दसवां हिस्सा वाहिगुरु परमेश्वर दे निमित्त वाहिगुरु दे अर्थ जीवां दे भले लई लेखे लाउणा करे, दान देना करे। सतगुरां ने किन्ने अमोलक बचन आपां नूं देना कीते है। किरत करनी, नाम जपना, वंड के छकना, दसों नौहां दी धर्म दी किरत करनी है, उहदे विचों फिर वंड के छकना और नाम दा जाप करना जीवन दे अंदर। इस करके सतगुरु जी ने आपां नूं इह बचन कीते हन। धन गुरु नानक देव सच्चे पातशाह जी दे बचन, दसम पिता जी दे बचन, बाबे के बाबर के दो आप करे परमेश्वर सो, जो बाबे के दाम न दे है तिन ते गए बाबर के लै। महाराज कहिंदे बाबे दा घर धन गुरु नानक देव जी दा इह घर है, दस पातशाहियां दा दर है भाई। जेड़ा सतगुणा दे दर दा हिस्सा दसवंध नहीं दंदा ना, उहदे कोलों फिर बाबर के लै जांदे है, पुलिस वाले लै जांदे है, कोई ना कोई डन लग जांदा। धार्मिक ग्रंथां दे अंदर बड़े सुंदर बचन आउंदे है, धन के भागी चार है, धर्म चोर निरपाग, कोपै तापै भ्रातर कर जो देश त्याग। धन दे चार हिस्सेदार मन्ने जिहड़ा आपां धन कमाउने आ, उहदे विचों किहड़ा किहड़ा मन्निया। धन के भागी चार है, धर्म चोर निरपाग, पहले नंबर ते धर्म है जिहड़ा उह भी इस धन दे विचों उहदा भी हिस्सा है। दूसरा दर्जा राजे दा भी है भाई। कई वेरी आपा टैक्स बड़ा चोरी कर लेने हैं, फिर देखो किन्नी सख्ताई हुंदी है, वड्डे वड्डे छापे तजौरियां नूं फोलदे है, वो सारा कुछ ही बाहर आ जांदा। इस करके टैक्स चोरी नहीं कदे करना, राजे दा हिस्सा भी देना, भाव जो बनदा है क्यों ताई राज प्रबंध सही चलेगा। और इस तो अगे कहंदे जे बंदा धर्म दा हिस्सा नहीं कढ़दा ना अपनी किरत कमाई विचों, सतगुरां दे दर ते नहीं किरत नूं सफली करदा, वंड के नहीं छकदा, गरीब गुरबे दा ख्याल नहीं करदा, कदे नंगे नूं वस्त्र नहीं देना, भुखे नूं अन्न नहीं खवाउणा। अन्न ते वस्त्र दा हर इक अधिकारी है, धन दा दान वेख के करना चाहीदा जिहड़ा अधिकारी है। ए नहीं वी जे किसे नूं दान देता ते अगे ओ शराब पींदा तुहाडी किरत दी माया लैके ओ तां फिर पाप बन जाएगा ना। तमाकू खान लग पिया, कुकर्म करन लग पिया, दान लैके ऐशो इशरत करन लग पिया, फिर ओ दान नहीं ओ पाप बन जांदा। इस करके धन दा दान योग थां ते देना के माया नूं सही मेरी नूं सफली करेगा जां सही इत्थे सेवा विच सफल होएगी फिर देना है। इस करके कहंदे जिहड़ा धर्म दा हिस्सा दे दिंदा है उहदा कोई नुकसान नहीं जीवन विच उहदे धन दा हुंदा। राजा भी डन नहीं लाउंदा, ਚੋਰ ਵੀ ਚੋਰੀ ਨਹੀਂ ਕਰਦੇ, ਤੀਜੇ ਨੰਬਰ ਤੇ ਚੋਰ ਹੈ, ਚੌਥੇ ਨੰਬਰ ਤੇ ਅੱਗ ਵੀ ਕਹਿੰਦੇ ਹਿੱਸਾ ਲੈ ਜਾਂਦੀ, ਅੱਗਾਂ ਲੱਗ ਜਾਂਦੀਆਂ ਲੱਟ ਲੱਟ ਕਰਕੇ, ਵੱਡੀਆਂ ਵੱਡੀਆਂ ਤਜੌਰੀਆਂ ਮਾਲ ਮਹਿਲ ਮਾੜੀਆਂ ਸੜ ਕੇ ਸਵਾਹ ਹੋ ਜਾਂਦੇ ਆ, ਉਹ ਵੀ ਨਹੀਂ ਫਿਰ ਸੜਦੇ, ਅੱਗ ਸਾੜਦੀ ਨਹੀਂ। ਇਸ ਕਰਕੇ ਧਰਮ ਦਾ ਹਿੱਸਾ ਜਰੂਰ ਦੇਣਾ। ਸਤਿਗੁਰੂ ਮਹਾਰਾਜ ਜੀ ਕਹਿੰਦੇ ਅੰਨ ਪਾਵਨੀ ਭਗਤ ਨਹੀਂ ਉਪਜੀ, ਭੁੱਖੇ ਦਾ ਅੰਨ ਦੀਨਾ। ਕਦੇ ਕਿਸੇ ਨੂੰ ਅੰਨ ਨਹੀਂ ਦਿੱਤਾ ਪਰ ਉਪਕਾਰ ਨਹੀਂ ਕੀਤਾ, ਭਗਤੀ ਨਹੀਂ ਹਿਰਦੇ ਦੇ ਵਿੱਚ ਪੈਦਾ ਹੋਈ, ਭੁੱਖਿਆਂ ਨੂੰ ਕਦੇ ਦਾਨ ਨਹੀਂ ਦਿੱਤਾ। ਕਹਿੰਦੇ ਕਾਹਦਾ ਮਨੁੱਖਾ ਜੀਵਨ ਧਾਰਿਆ, ਫਿਰ ਤਾਂ ਪਸ਼ੂਆਂ ਦੇ ਤੁੱਲ ਹੈ ਬਈ। ਇਸ ਕਰਕੇ ਪਰਮੇਸ਼ਰ ਦੀ ਅਨੰਨ ਭਗਤੀ ਨਹੀਂ ਹਿਰਦੇ ਵਿੱਚ ਪੈਦਾ ਕਦੇ ਹੋਈ ਇਸ ਮਨੁੱਖਾ ਜੀਵਨ ਨੂੰ ਲੈ ਕੇ, ਤੇ ਭੁੱਖਿਆਂ ਨੂੰ ਕਦੇ ਦਾਨ ਨਹੀਂ ਦਿੱਤਾ, ਫਿਰ ਕਾਹਦਾ ਜੀਵਨ ਹੈ ਮਨੁੱਖਾ ਜੀਵਨ, ਫਿਰ ਤਾਂ ਐਵੇਂ ਗਵਾ ਲਿਆ ਨਾ ਕੌਡੀਆਂ ਦੇ ਭਾ। ਇਸ ਕਰਕੇ ਮਹਾਰਾਜ ਕਹਿੰਦੇ ਬਈ ਭੁੱਖਿਆਂ ਨੂੰ ਦਾਨ ਵੀ ਦੇਣਾ ਹੈ, ਪੈਂਦੇ ਖਾਂ ਉਹਨਾਂ ਗਰੀਬਾਂ ਦੀ ਮਦਦ ਕਰਨੀ ਹੈ, ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰਨੀਆਂ ਹਨ। ਇਹ ਸ਼ੁਭ ਸਿੱਖਿਆਵਾਂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪੈਂਦੇ ਖਾਨ ਨੂੰ ਦੇ ਰਹੇ ਹੈ। ਅੱਗੇ ਹੁਣ ਸਮਾਂ ਆਗਿਆ ਨਹੀਂ ਦਿੰਦਾ, ਸੋ ਸਾਧ ਸੰਗਤ ਜੀ ਆਪ ਸੰਗਤਾਂ ਨੂੰ ਬੇਨਤੀ ਹੈ,